ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ ਹਰ ਰੋਜ਼ ਚੱਲ ਰਹੀ ਲੜੀਵਾਰ ਕਥਾ ਜੋ ਗੁਰੂ ਨਾਨਕ ਦੇਵ ਜੀ ਨੇ ਥਾਂ ਥਾਂ ਜਾ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹਰ ਜਗ੍ਹਾ ਸਿੱਖੀ ਦਾ ਪ੍ਰਚਾਰ ਕੀਤਾ, ਸ਼ਬਦ ਦੇ ਨਾਲ ਸੰਗਤ ਨੂੰ ਜੋੜਿਆ ਥਾਂ ਥਾਂ, ਜੋ ਪਹਿਲਾਂ ਸੰਸਾਰ ਦੇ ਅੰਦਰ ਕੋਈ ਇੱਕ ਅੱਧਾ ਬੰਦਾ ਹੀ ਪਰਮਾਤਮਾ ਦਾ ਨਾਮ ਲੈਂਦਾ ਅਤੇ ਲੋਕ ਉਹਨੂੰ ਵੀ ਕਹਿੰਦੇ ਸੀ ਇਹ ਗਲਤ ਆ ਚੱਲ ਰਿਹਾ, ਇਹ ਕਿਉਂ ਨਹੀਂ ਮੰਨਦਾ ਕਿਸੇ ਫਲਾਣੇ ਡਿਮਕੇ ਨੂੰ, ਪਰ ਗੁਰੂ ਨਾਨਕ ਦੇਵ ਮਹਾਰਾਜ ਨੇ ਆ ਕੇ ਦੁਨੀਆਂ ਦੀਆਂ ਅੱਖਾਂ ਖੋਲੀਆਂ ਕਿ ਜਿਹੜਾ ਅਸਲ ਮਾਲਕ ਹੈ ਸਾਡਾ, ਜਿਹਨੇ ਸਾਡਾ ਸਰੀਰ ਬਣਾਇਆ, ਧਰਤੀ ਬਣਾਈ, ਤਾਰੇ ਚੰਦਰਮਾ ਸਭ ਬਣਾਇਆ, ਪੰਜੇ ਤੱਤ ਬਣਾਏ ਨੇ, ਉਸ ਪਰਮਾਤਮਾ ਨਾਲ ਤੁਸੀਂ ਜੁੜੋ। ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨਾਲ ਜੁੜਨ ਨਾਲ ਵੱਧ ਤੋਂ ਵੱਧ ਚਾਰ ਪਦਾਰਥ ਮਿਲ ਜਾਣਗੇ, ਪਰ ਮੁਕਤ ਨਹੀਂ ਹੋ ਸਕਦਾ ਜੀਵ ਅਤੇ ਆਤਮਕ ਆਨੰਦ ਨਹੀਂ ਪ੍ਰਾਪਤ ਹੋ ਸਕਦਾ। ਬਾਹਰਲੇ ਪਦਾਰਥਾਂ ਨਾਲ ਬਾਹਰਲੇ ਸਰੀਰ ਨੂੰ ਮਾੜਾ ਮੋਟਾ ਕਿਤੇ ਸੁੱਖ ਮਿਲ ਸਕਦਾ ਹੈ। ਬੰਧਨ ਮੁਕਤ ਹੋਣਾ, ਮੁਕਤ ਹੋਣਾ, ਪਰਮਾਤਮਾ ਨਾਲ ਮਿਲਣਾ, ਜੀਵ ਈਸ਼ ਦੀ ਭੇਤਾ ਕਰਨੀ, ਏਕਤਾ ਕਰਨੀ, ਇਹ ਮਹਾਰਾਜ ਨੇ ਆ ਕੇ ਸੰਸਾਰ ਦੇ ਅੰਦਰ ਚਾਨਣ ਪਾਇਆ ਸੰਸਾਰ ਦੇ ਵਿੱਚ। ਸੋ ਇੰਨੇ ਜਿੰਨੇ ਸ਼ਬਦ ਆਪਾਂ ਸ਼੍ਰਵਣ ਕਰਦੇ ਹਾਂ, ਇਹਨਾਂ ਨੂੰ ਇਕੱਤਰ ਕਰਦਿਆਂ ਕਰਦਿਆਂ 239 ਸਾਲ ਲੱਗੇ ਦਸਾਂ ਸਰੂਪਾਂ ਦੇ। ਨੌਵੇਂ ਪਾਤਸ਼ਾਹ ਦੀ ਬਾਣੀ ਬਾਅਦ ਵਿੱਚ ਦਸਵੇਂ ਪਾਤਸ਼ਾਹ ਨੇ ਆ ਕੇ ਪਾਈ। ਸੋ ਇਸ ਕਰਕੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਰਚਿਆ, ਕਥਾ ਕੀਤੀ, ਸੰਪੂਰਨਤਾ ਹੋਈ, ਤਾਂ ਜਾ ਕੇ ਫਿਰ ਆਪਾਂ ਨੂੰ ਸੰਪੂਰਨ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋਏ ਨੇ। ਹੁਣ ਬੜੇ ਆਨੰਦ ਨਾਲ ਆਪਾਂ ਇੱਕ ਥਾਂ ਬੈਠ ਕੇ ਹੀ ਸਾਰਾ ਉਪਦੇਸ਼ ਸ਼੍ਰਵਣ ਕਰ ਰਹੇ, ਪਰ ਇਹਦੇ ਪਿੱਛੇ ਜਿੰਨੀ ਮਿਹਨਤ ਹੋਈ ਹੈ ਉਹ ਵੀ ਸੋਚਣਾ ਚਾਹੀਦਾ ਕਿ ਗੁਰੂ ਸਾਹਿਬ ਦੀ ਇਹ ਕਿੰਨੀ ਕਿਰਪਾ ਹੋਈ, ਮਹਾਰਾਜ ਨੇ ਸਾਡੇ ਲਈ ਕਿੰਨੀ ਮਿਹਨਤ ਕੀਤੀ ਹੈ। ਆਓ ਸ਼੍ਰਵਣ ਕਰਦੇ ਹਾਂ ਸ੍ਰੀ ਰਾਗ ਮਹੱਲਾ ਪਹਿਲਾ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਸ੍ਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਘਾਰੋ ਚੌਥਾ। ਚੌਥੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਕੀਰਤਨੀਆਂ ਵਾਸਤੇ ਹੁੰਦਾ ਹੈ। ਸੋ ਗੁਰੂ ਨਾਨਕ ਦੇਵ ਜੀ ਇਸ ਪ੍ਰਕਾਰ ਜਦੋਂ ਦੁਨੀਆਂ ਦੇ ਅੰਦਰ ਵਿਚਰ ਰਹੇ ਸੀ ਪ੍ਰਚਾਰ ਕਰਦੇ ਹੋਏ, ਕਹਿੰਦੇ ਨੇ ਬਾਹਰ ਦੇਸ਼ ਵਿੱਚ ਮਹਾਰਾਜ ਤੁਰੇ ਜਾ ਰਹੇ ਸੀ। ਸੋ ਕਿਸੇ ਥਾਂ ਤੇ ਜੀਵਾਂ ਨੂੰ ਬਹੁਤ ਦੁਖੀ ਦੇਖ ਕੇ, ਰੋਂਦਿਆਂ ਵੇਖ ਕੇ ਪੁੱਛਿਆ, ਤੁਸੀਂ ਦੁਖੀ ਕਿਉਂ ਬਈ, ਰੋ ਕਿਉਂ ਰਹੇ ਹੋ? ਲੋਕ ਕਹਿਣ ਲੱਗੇ, ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਬਰਸਾਤ ਨਾ ਹੋਣ ਕਰਕੇ ਸਾਰੇ ਕਿਤੇ ਕਾਲ ਪੈ ਗਿਆ ਅਤੇ ਇਸ ਵਾਰੀ ਸਾਡੀ ਫਸਲ ਨਹੀਂ ਹੋਈ, ਖਾਣ ਨੂੰ ਮਿਲ ਨਹੀਂ ਰਿਹਾ, ਕੁਛ ਭੁੱਖੇ ਮਰ ਰਹੇ ਹਾਂ, ਜੇ ਹੁਣ ਆਪ ਜੀ ਦੀ ਕਿਰਪਾ ਹੋ ਜੇ, ਬਰਸਾਤ ਹੋ ਜੇ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਜਿਹੜੀ ਚੀਜ਼ ਦੁਨੀਆਂ ਨੂੰ ਦੇਣੀ ਸੀ ਪਹਿਲੇ ਸਰੂਪ ਤੋਂ ਦਸਵਿਆਂ ਤੱਕ, ਉਹ ਵੱਡੀ ਚੀਜ਼ ਸੀ ਪਰਮੇਸ਼ੁਰ ਦਾ ਭਾਣਾ। ਭਾਣਾ ਅੱਖਰ ਪਹਿਲਾਂ ਨਹੀਂ ਵਰਤਿਆ, ਭਾਣਾ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ। ਭਾਣੇ ਵਿੱਚ ਮਹਾਰਾਜ ਕਹਿੰਦੇ ਸੁੱਖ ਹੈ, ਤੁਸੀਂ ਉਹਦਾ ਭਾਣਾ ਮਿੱਠਾ ਕਰਕੇ ਮੰਨੀ ਜਾਵੋ, ਇਹੀ ਚੀਜ਼ ਵੱਡੀ ਹੁੰਦੀ। ਭਾਵੇਂ ਵੀ ਇਹਦੇ ਵਿੱਚ ਦੁਖੀ ਹੋਣਾ ਪੈਂਦਾ, ਪਰ ਜੇ ਉਹਦੇ ਭਾਣੇ ਅਨੁਸਾਰ ਚੱਲ ਪਈਏ ਫਿਰ ਵਾਹਿਗੁਰੂ ਕਿਰਪਾ ਕਰਦਾ। ਹੁਣ ਸਾਰੇ ਕਹਿਣ ਲੱਗੇ, ਇੰਨੇ ਦੁਖੀ ਹਾਂ, ਭਾਣਾ ਮੰਨਣ ਤੋਂ ਤਾਂ ਅਸਮਰੱਥ ਹੀ ਹੈ, ਤੁਸੀਂ ਕਿਰਪਾ ਕਰੋ, ਦਿਆਲੂ ਹੋ, ਦਇਆ ਦੇ ਘਰ 'ਚ ਆ ਕੇ ਵਰਖਾ ਕਰਵਾ ਦਿਓ। ਉਸ ਵਕਤ ਗੁਰੂ ਨਾਨਕ ਦੇਵ ਜੀ ਨੇ ਵਚਨ ਨਹੀਂ ਕੀਤਾ ਕਿ ਹਾਂ ਮੈਂ ਵਰਖਾ ਕਰਵਾ ਦਿਆਂਗਾ, ਫਿਰ ਤਾਂ ਸਾਡਾ ਸਿਧਾਂਤ ਹੀ ਉਲਟ ਹੋ ਜਾਂਦਾ। ਸਤਿਗੁਰੂ ਜੀ ਨੇ ਕਿਹਾ, ਅੱਛਾ ਕਰਤਾਰ ਅੱਗੇ ਆਪਾਂ ਬੇਨਤੀ ਕਰਕੇ ਦੇਖ ਲੈਂਦੇ। ਉਸ ਵਕਤ ਆਪ ਜੀ ਨੇ ਹੱਥ ਜੋੜੇ ਅਕਾਲ ਪੁਰਖ ਅੱਗੇ, ਤਰੀਕਾ ਦੱਸਣ ਆਇਆ ਅਕਾਲ ਪੁਰਖ ਆਪ ਹੀ, ਨਿਰੰਕਾਰ ਆਕਾਰ ਕਰ ਜੋਤ ਜਗ ਮੰਡਲ ਕਰਿਓ। ਨਿਰੰਕਾਰ ਜੀ ਨੇ ਆਪਣਾ ਆਕਾਰ ਧਾਰਿਆ। ਕਈ ਲੋਕ ਕਹਿੰਦੇ ਨਿਰੰਕਾਰ ਦਾ ਆਕਾਰ ਨਹੀਂ ਧਾਰਦਾ, ਪਰ ਨਿਰੰਕਾਰ ਨੂੰ ਆਕਾਰ ਧਾਰਨ ਵਿੱਚ ਕੋਈ ਰੁਕਾਵਟ ਹੈ? ਕੋਈ ਰੋਕ ਸਕਦਾ ਉਹਨਾਂ ਨੂੰ? ਨਿਰੰਕਾਰ ਮਾਤਾ ਦੇ ਉਦਰ ਰਾਹੀਂ ਨਹੀਂ ਆਪਣਾ ਆਕਾਰ ਧਾਰਦਾ, ਊਂ ਤਾਂ ਜਦ ਜੀ ਚਾਹੇ ਜਿੱਥੇ ਚਾਹੇ ਕੋਈ ਵੀ ਰੂਪ ਬਣਾ ਕੇ ਉਹ ਕੰਮ ਸਵਾਰ ਦੇ ਭਗਤਾਂ ਦੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਿੱਖਿਆ ਦੇਣ ਹਿੱਤ ਅਕਾਲ ਪੁਰਖ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ। ਬਹੁਤ ਬਰਸਾਤ ਹੋਈ, ਪਰ ਜਿਹੜਾ ਵੀ ਬੰਦਾ ਪਸ਼ੂ ਪੰਛੀ ਉਹ ਪਾਣੀ ਪੀਂਦਾ ਉਹ ਉੱਥੇ ਹੀ ਚੜ੍ਹਾਈ ਕਰ ਜਾਂਦਾ। ਹੁਣ ਮਹਾਰਾਜ ਨੇ ਕਿਹਾ ਸੀ ਕਿ ਮੀਂਹ ਨਾ ਪਵਾਓ, ਭਾਣੇ 'ਚ ਰਹੋ। ਹੁਣ ਤਾਂ ਬੰਦੇ ਘੱਟ ਮਰਨਗੇ, ਮੀਂਹ ਨਾਲ ਜ਼ਿਆਦਾ ਮਰ ਸਕਦੇ, ਕਿਉਂਕਿ ਉਸ ਪਾਣੀ ਦੇ ਵਿੱਚ ਕੋਈ ਜ਼ਹਿਰੀਲਾ ਤੱਤ ਹੋਣਾ ਜਿਹਦੇ ਕਰਕੇ ਮੀਂਹ ਨਹੀਂ ਸੀ ਪਾ ਰਹੇ ਕਰਤਾਰ ਕੇ, ਪਾਣੀ ਨਾਲ ਨੁਕਸਾਨ ਹੋ ਜਾਣਾ। ਐਸਾ ਵੀ ਹੋ ਜਾਂਦਾ ਕਈ ਵਾਰੀ, ਸਮੇਂ ਅਨੁਸਾਰ ਜ਼ਹਿਰੀਲੇ ਤੱਤ ਬਣ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਭਾਣੇ ਵਿੱਚ ਰਹੋ, ਬਸ ਉੱਥੇ ਸਤਿਗੁਰੂ ਮਹਾਰਾਜ ਨੇ ਜਿਹੜਾ ਸੰਗਤ ਨੂੰ ਉਪਦੇਸ਼ ਦਿੱਤਾ ਉਹ ਇਸ ਸ਼ਬਦ ਦੇ ਰਾਹੀਂ ਦਿੱਤਾ। ਇਹਦਾ ਸਿੱਧਾ ਭਾਵ ਵੀ ਅਤੇ ਅੰਤਰੀਵ ਭਾਵ ਵੀ ਅੰਦਰੋਂ ਦੱਸਦੇ ਨੇ ਕੀ ਹੈ। ਏਕਾ ਸੁਰਤ ਜੇਤੇ ਹੈ ਜੀ, ਸੁਰਤ ਵਿਹੂਣਾ ਕੋਏ ਨਾ ਕੀ। ਕਹਿੰਦੇ ਨੇ ਹੇ ਵਾਹਿਗੁਰੂ, ਸੰਸਾਰ ਵਿੱਚ ਜਿੰਨੇ ਕੁ ਤੁਸੀਂ ਜੀਵ ਪੈਦਾ ਕੀਤੇ ਨੇ ਉਹਨਾਂ ਸਾਰਿਆਂ ਦੇ ਖਾਣ ਪੀਣ ਦੀ ਸੁਰਤ ਇੱਕ ਆਪ ਜੀ ਨੂੰ ਹੀ ਹੈ ਬਸ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਦੀਪਾਂ ਲੋਹਾਂ ਮੰਡਲਾਂ ਖੰਡਾਂ ਬਰਪੰਡਾਂ ਅੰਡਤ ਜਿਰਜ ਉਤਪੁਜਾਂ ਖਾਣੀ ਸੇਤ ਜਾਂ ਸੋ ਮਿਤ ਜਾਣੈ ਨਾਨਕਾ। ਸਰਾਂ ਮੇਰਾ ਜਨਤਾਂ ਨਾਨਕ ਜੰਤ ਉਪਾਏ ਕੈ ਸੰਭਾਲੇ ਸਭਨਾ। ਜਿਨ ਕਰਤਾ ਕਰਨਾ ਕੀਆ ਚਿੰਤਾ ਪੇ ਕਰਨੀ ਤਾਹ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਤਿਸ ਜੁਹਾਰੀ ਸਵਸਥ ਤਿਸ ਤਿਸ ਦੀ ਬਾਣਾ ਪੱਗ, ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਇਸ ਕਰਕੇ ਚਿੰਤਾ ਹੈ ਵਾਹਿਗੁਰੂ ਨੂੰ ਜਿਹਨੇ ਸ੍ਰਿਸ਼ਟੀ ਬਣਾਈ ਹੈ। ਹੇ ਵਾਹਿਗੁਰੂ ਜੀ, ਆਪਣੀ ਗਿਆਤ ਤੋਂ ਬਿਨਾਂ ਕੋਈ ਵੀ ਚੀਜ਼, ਕੋਈ ਵੀ ਜੀਵ ਪੈਦਾ ਨਹੀਂ ਕੀਤਾ, ਤੁਸੀਂ ਸਭ ਤੁਹਾਡੀ ਗਿਆਤ ਵਿੱਚ ਹੈ, ਸਾਰੇ ਜੀਵ ਤੁਹਾਡੀ ਦ੍ਰਿਸ਼ਟੀ ਗੋਚਰੇ ਨੇ, ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ, ਪਾਲਣਾ ਕਰ ਰਹੇ ਹੋ। ਹੁਣ ਸੰਸਾਰ ਵਿੱਚ ਜਿੰਨੇ ਕੁ ਜੀਵ ਨੇ ਸਾਰਿਆਂ ਨੂੰ ਇੱਕ ਪਰਮੇਸ਼ੁਰ ਦੀ ਗਿਆਤ ਹੈ, ਦੋਨੋਂ ਹੀ ਭਾਵ ਅਰਥ ਨੇ। ਉਹ ਪਰਮੇਸ਼ੁਰ ਨੂੰ ਸਾਡੀ ਗਿਆਤ ਹੈ, ਸਾਨੂੰ ਉਹਦੀ ਗਿਆਤ ਹੈ। ਜੇ ਬੱਚੇ ਨੂੰ ਵੀ ਪੁੱਛੋ ਤਾਂ ਉਹ ਵੀ ਉੱਚੀ ਉਂਗਲ ਕਰਕੇ ਕਹਿੰਦਾ ਉਹ ਰੱਬ ਹੈ। ਗਿਆਤ ਤੋਂ ਬਿਨਾਂ ਕੋਈ ਜੀਵ ਪੈਦਾ ਨਹੀਂ ਕੀਤਾ, ਹਰੇਕ ਨੂੰ ਉਹਦਾ ਪਤਾ ਤੇ ਹੈ, ਪਰ ਇਹ ਵੱਖਰੀ ਗੱਲ ਹੈ ਕਿ ਉਹਨੂੰ ਜਪਦੇ ਕਿ ਨਹੀਂ ਜਪਦੇ। ਪਰ ਸਤਿਗੁਰੂ ਕਹਿੰਦੇ ਹੁਣ ਜਿਹੀ ਜਿਹੀ ਸੁਰਤੀ ਹੈ ਬੰਦੇ ਦੀ ਉੱਧਰ ਨੂੰ ਚੱਲਦਾ ਉਹ, ਜਿਹੀ ਸੁਰਤ ਤੇਹਾ ਤਿੰਨ ਰਾਹ। ਇਹ ਵਾਹਿਗੁਰੂ, ਜਿਹੋ ਜਿਹੀ ਜੀ ਤੁਸੀਂ ਕਿਸੇ ਨੂੰ ਸੁਰਤ ਦਿੰਦੇ ਹੋ, ਸੁਰਤ ਦਾ ਮਤਲਬ ਗਿਆਤ, ਜਿਹਾ ਜਿਹਾ ਗਿਆਨ ਦਿੰਦੇ ਹੋ, ਜਿਹੀ ਜਿਹੀ ਸੋਝੀ ਪਾਉਂਦੇ ਹੋ, ਉਹੋ ਜਿਹਾ ਉਹਨਾਂ ਜੀਵਾਂ ਨੂੰ ਰਾਹ ਰਸਤਾ ਪ੍ਰਾਪਤ ਹੁੰਦਾ। ਜਿਵੇਂ ਜਿਵੇਂ ਤੁਸੀਂ ਉਹਦੇ ਅੰਦਰ ਰੱਖ ਦਿੱਤਾ, ਕਿਸੇ ਦੀ ਬੁੱਧੀ ਘੱਟ ਹੈ, ਕਿਸੇ ਦੀ ਵੱਧ ਹੈ, ਕਿਸੇ ਦੀ ਮੰਦ ਬੁੱਧੀ ਹੈ, ਜਿਹਾ ਜਿਹਾ ਤੁਸੀਂ ਦਿਖਾ ਦਿੰਦੇ ਹੋ ਰਸਤਾ। ਲੇਖਾ ਇੱਕੋ ਆਵਹੋ ਜਾਹੋ, ਸਾਰਿਆਂ ਜੀਵਾਂ ਦੇ ਆਉਣ ਜਾਣ ਦਾ ਜਿਹੜਾ ਲੇਖਾ ਹੈ, ਹਿਸਾਬ ਹੈ, ਇਹ ਇੱਕ ਤੁਹਾਡੇ ਕੋਲ ਹੀ ਹੈ। ਕਾਹੇ ਜੀ ਕਰਹਿ ਚਤੁਰਾਹੀ। ਮਹਾਰਾਜ ਕਹਿੰਦੇ ਸੰਸਾਰੀ ਜੀਵ ਇਹ ਕਿਸ ਵਾਸਤੇ ਆਪਣੀਆਂ ਚਤੁਰਾਈਆਂ ਕਰਦੇ ਨੇ? ਜਿੰਨੇ ਵੀ ਸੰਸਾਰ ਦੇ ਜੀਵ ਨੇ ਬਹੁਤ ਚਲਾਕ ਬਣਦੇ ਨੇ, ਚਤੁਰਾਈਆਂ ਕਰਨੀਆਂ। ਇਉਂ ਚਾਹੀਦਾ ਕਿ ਜੋ ਕੁਝ ਅੱਗੇ ਹੋਇਆ ਉਹ ਠੀਕ ਨਹੀਂ ਹੋਇਆ, ਇਸ ਕਰਕੇ ਲੇਵੈ ਦੇਵੈ ਢਿੱਲ ਨਾ ਪਾਈ। ਹੇ ਵਾਹਿਗੁਰੂ, ਤੁਸੀਂ ਜੀਵਾਂ ਪਾਸੋਂ ਪਦਾਰਥ ਲੈਂਦਿਆਂ ਦਿੰਦਿਆਂ ਦੇਰ ਨਹੀਂ ਪਾਉਂਦੇ, ਦੇਰ ਨਹੀਂ ਲਾਉਂਦੇ, ਭਾਵ ਜਦੋਂ ਕਿਰਪਾ ਕਰਦੇ ਹੋ ਝੱਟ ਦਾਤਾਂ ਦੇ ਦਿੰਦੇ ਹੋ, ਜਦੋਂ ਵਾਪਸ ਲੈਣੀਆਂ ਨੇ ਉਦੋਂ ਵੀ ਦੇਰ ਨਹੀਂ ਲਾਉਂਦੇ। ਇਹ ਜਿਹੜਾ ਜੀਵ ਹੈ ਇਹ ਚਤਰਾਈ ਹੀ ਕਰਦਾ ਰਹਿੰਦਾ ਹਮੇਸ਼ਾ ਪਰਮਾਤਮਾ ਨਾਲ, ਆਹ ਰੱਬ ਨੇ ਠੀਕ ਨਹੀਂ ਕੀਤਾ, ਆਹ ਚੰਗਾ ਨਹੀਂ ਕੀਤਾ, ਆਹ ਐ ਨਹੀਂ ਹੋਇਆ। ਬੁੱਧੀ ਕਾਹਦੀ ਦੇਤੀ ਮਾੜੀ ਜੀ ਨੂੰ, ਇਹ ਤਾਂ ਰੱਬ ਨੂੰ ਹੀ ਗਲਤ ਕਹੀ ਜਾਂਦਾ। ਹੁਣ ਤਾਂ ਲੋਕ ਮਹਾਰਾਜ ਨੂੰ ਵੀ ਕਹੀ ਜਾਂਦੇ ਮਹਾਰਾਜ ਵੀ ਗਲਤ ਨੇ। ਹੁਣ ਤਾਂ ਇਹ ਜੀ ਬੁੱਧੀ ਹੋ ਗਈ ਆ, ਬਹੁਤ ਕਲਯੁਗੀ ਪ੍ਰਭਾਵ ਕਰਕੇ ਕਾਲਖ ਦੀ ਭਰੀ ਹੋਈ ਬੁੱਧੀ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਚਤੁਰਾਈਆਂ ਹੀ ਜੀਵ ਕਰਦੇ ਮਰ ਗਏ। ਤੇਰੇ ਜੀ ਜੀਆਂ ਕਾ ਤੋਹੇ। ਹੇ ਵਾਹਿਗੁਰੂ, ਇਹ ਸਾਰੇ ਜੀਵ ਤੁਹਾਡੇ ਬਣਾਏ ਹੋਏ ਨੇ, ਤੁਸੀਂ ਇਹਨਾਂ ਜੀਵਾਂ ਦੇ ਮਾਲਕ ਹੋ। ਹੁਣ ਬੇਨਤੀ ਹੀ ਕਰੀਏ ਕਹਿੰਦੇ ਚਰਨਾਂ 'ਚ, ਕਿਤ ਕਹੋ ਸਾਹਿਬ ਆਵਹਿ ਰੋਹੇ। ਫਿਰ ਤੁਸੀਂ ਕਾਹਦੇ ਵਾਸਤੇ ਰੋਹੇ ਤੋਂ ਭਾਵ ਗੁੱਸੇ 'ਚ ਆਏ ਹੋ, ਰੋਹ ਵਿੱਚ ਆ ਗਏ ਹੋ, ਵੀ ਜਿਹੜਾ ਪਾਣੀ ਪੀ ਕੇ ਜੀਵ ਚੜ੍ਹਾਈ ਕਰੀ ਜਾਂਦੇ ਨੇ। ਜੇ ਤੂੰ ਸਾਹਿਬ ਆਵਹਿ ਰੋਹੇ, ਤੂੰ ਉਹਨਾਂ ਕਾ ਤੇਰੇ ਓਹੇ। ਹੇ ਸਾਹਿਬ, ਜੇ ਤੂੰ ਰੋਹੇ ਭਾਵ ਇਸ ਤਰ੍ਹਾਂ ਵੀਰ ਰਸ ਵਿੱਚ ਆ ਗਿਆ ਹੈ, ਤਾਂ ਉਹ ਤੇਰੇ ਦਾਸ ਨੇ ਅਤੇ ਤੂੰ ਉਹਨਾਂ ਦਾ ਸਵਾਮੀ ਹੈ, ਮਾਲਕ ਹੈ, ਬੇਨਤੀ ਕਰਦੇ ਨੇ। ਅਕਾਲ ਪੁਰਖ ਪਰਖਣ ਦੇ ਮਾਰੇ ਵੀ ਕਈ ਵਾਰ ਐਸੇ ਕਰਮ ਕਰ ਦਿੰਦੇ ਨੇ ਕਿ ਸਾਡੇ ਜੀਵ ਕੀ ਕਹਿੰਦੇ ਨੇ, ਅੱਗਿਓਂ ਕੀ ਬੋਲਦੇ ਨੇ। ਅਸੀਂ ਬੋਲ ਵਿਗਾੜ ਵਿਗਾੜ ਹੈ ਬੋਲ, ਤੂੰ ਨਦਰੀ ਅੰਦਰ ਤੁਲ ਹੈ ਤੋਲ। ਅਸੀਂ ਬੋਲ ਵਿਗਾੜ ਹਾਂ ਜੀ, ਐਵੇਂ ਬੋਲ ਕੇ ਵਿਗਾੜ ਹੀ ਲੈਂਦੇ ਹਾਂ ਗੱਲ ਕੇ। ਅਸੀਂ ਤੁਹਾਨੂੰ ਅਰਦਾਸ ਕੀਤੀ ਕਿ ਮੀਂਹ ਪਾ ਦਿਓ। ਅਸੀਂ ਤਮਾਮ ਪੁਰਸ਼ ਜਿਹੜੇ ਬੋਲ ਵਿਗਾੜ ਹਾਂ, ਬੋਲ ਕੇ ਕੰਮ ਨੂੰ ਵਿਗਾੜ ਲੈਂਦੇ ਹਾਂ। ਮਹਾਰਾਜ ਕਹਿੰਦੇ ਜਿੰਨਾ ਘੱਟ ਬੋਲੋ ਉਨਾ ਹੀ ਚੰਗਾ ਰਹਿੰਦਾ, ਕਿਉਂਕਿ ਬੋਲਦਿਆਂ ਬੋਲਦਿਆਂ ਕੋਈ ਗੱਲ ਮੂੰਹ ਚੋਂ ਨਿਕਲ ਜਾਂਦੀ ਹੈ ਤੇ ਫਿਰ ਉਸੇ ਗੱਲ ਨੂੰ ਸਾਰੀ ਦੁਨੀਆਂ ਫੜ ਲੈਂਦੀ ਹੈ, ਆਹ ਨਹੀਂ ਠੀਕ ਹੋਇਆ, ਇਸ ਤਰ੍ਹਾਂ ਨਹੀਂ ਠੀਕ ਸੀ। ਕਿਉਂਕਿ ਸੰਸਾਰ ਦੇ ਲੋਕ ਐਸੇ ਹੀ ਨੇ, ਉਹਨਾਂ ਨੇ ਗੁਣਾਂ ਨੂੰ ਗ੍ਰਹਿਣ ਨਹੀਂ ਕਰਨਾ ਹੁੰਦਾ, ਉਹਨਾਂ ਨੇ ਔਗਣ ਨੂੰ ਗ੍ਰਹਿਣ ਕਰਨਾ ਹੁੰਦਾ। ਹਜ਼ਾਰ ਗੱਲ ਚੰਗੀ ਦੱਸੀ, ਇੱਕ ਗੱਲ ਗਲਤ ਹੋ ਗਈ, ਬਸ ਉਸੇ ਗੱਲ ਦੀ ਮਗਰ ਪੈ ਜਾਣਾ। ਇਹਨੂੰ ਕਹਿੰਦੇ ਨੇ ਜੀਵ, ਜਿਹੜਾ ਆਪਣੀ ਬੁੱਧੀ 'ਤੇ ਮਾਣ ਕਰਦਾ। ਤੂੰ ਨਦਰੀ ਅੰਦਰ ਤੋਲ ਹੈ ਤੋਲ, ਨਦਰੀ ਪਰਮਾਤਮਾ ਹੈ ਵਾਹਿਗੁਰੂ ਪਰਮਾਤਮਾ ਦੇਵ, ਤੂੰ ਆਪਣੀ ਨਿਗਾਹ ਦੇ ਅੰਦਰ ਸਾਰਿਆਂ ਜੀਵਾਂ ਦੇ ਖਾਣ ਪੀਣ ਰੂਪ ਵਿਚਾਰ ਨੂੰ ਤੋਲਦਾ, ਵਿਚਾਰਦਾ, ਉਹਦੇ ਕਰਮਾਂ ਨੂੰ ਵਿਚਾਰਦਾ, ਕਿਉਂਕਿ ਸਰਬ ਵਿਆਪਕ ਹੋਣ ਕਰਕੇ ਉਹਨਾਂ ਨੂੰ ਕੋਈ ਔਖਾ ਨਹੀਂ ਗਾ। ਜੇ ਇੱਕ ਥਾਂ ਹੀ ਹੋਣ ਤਾਂ ਔਖਾ ਹੋ ਜਾਂਦਾ। ਪਰਮੇਸ਼ੁਰ ਸਰਬ ਵਿਆਪਕ ਪਰਿਪੂਰਨ ਨੇ, ਇਸ ਕਰਕੇ ਉਹਨਾਂ ਲਈ ਕੋਈ ਵੀ ਗੱਲ ਕਰਨੀ ਔਖੀ ਨਹੀਂ, ਹਰੇਕ ਜੀਵ ਦੀ ਸੰਭਾਲ ਕਰਦੇ ਨੇ। ਜਹਿ ਕਰਨੀ ਤਹਿ ਪੂਰੀ ਮਤ, ਕਰਨੀ ਬਾਝੋਂ ਕੱਟੇ ਘੱਟ। ਹੁਣ ਮਹਾਰਾਜ ਕਹਿੰਦੇ ਨੇ ਜਿੱਥੋਂ ਇਹ ਜਿਹੜੀ ਮਤ ਸਾਡੀ ਘੱਟ ਜਾਂਦੀ ਹੈ, ਉਹ ਇਸ ਕਰਕੇ ਘੱਟਦੀ ਕਿ ਬੰਦੇ ਦੀ ਭਗਤੀ ਨਹੀਂ ਹੁੰਦੀ। ਭਗਤੀ ਕਰਕੇ ਬੁੱਧੀ 'ਚ ਵਾਧਾ ਹੁੰਦਾ। ਜਿਵੇਂ ਜੇ ਬੰਦਾ ਕਦੇ ਸਕੂਲ ਨਾ ਜਾਵੇ, ਕਾਲਜ ਨਾ ਜਾਵੇ, ਪੜ੍ਹਾਈ ਨਹੀਂ ਕੀਤੀ, ਬੁੱਧੀ ਤਾਂ ਉਹਨੂੰ ਦਿੱਤੀ ਸੀ ਪਰ ਉਹ ਪੜ੍ਹਿਆ ਨਹੀਂ, ਅਤੇ ਫਿਰ ਪੜ੍ਹਨ ਨਾ ਕਰਕੇ ਉਹਦੀ ਮੱਤ ਉਨੀ ਕੀ ਹੁੰਦੀ, ਵਿਚਾਰੇ ਨੂੰ ਗਿਣਤੀ ਨਹੀਂ ਆਉਂਦੀ, ਕੁਛ ਬੋਲਣਾ ਨਹੀਂ ਆਉਂਦਾ। ਬੁੱਧੀ ਤਾਂ ਦਿੱਤੀ ਸੀ ਪਰਮਾਤਮਾ ਨੇ। ਹੁਣ ਸੰਸਾਰੀ ਵਿੱਦਿਆ ਪੜ੍ਹ ਕੇ ਜਦੋਂ ਅੱਖਰ ਜਾਣਦਾ ਚੰਗੇ ਭਲੇ, ਫਿਰ ਬਾਣੀ ਨਹੀਂ ਪੜ੍ਹਦਾ। ਦੁਨਿਆਵੀ ਵਿੱਦਿਆ ਪੜ੍ਹਨੇ ਕਰਕੇ ਤਾਂ ਗਿਆਨ ਹੋ ਗਿਆ ਸੰਸਾਰੀ, ਪਰ ਜਿਹੜਾ ਸੀ ਰੱਬੀ ਗਿਆਨ ਉਹ ਬਾਣੀ ਨਾਲ ਹੋਣਾ ਸੀ। ਇਹਨੇ ਕੀ ਕੀਤਾ, ਦੁਨਿਆਵੀ ਪੜ੍ਹਾਈ ਪੜ੍ਹ ਕੇ ਹੀ ਰੱਬ ਬਣ ਗਿਆ। ਅਗਾਂਹ ਦੀ ਗੱਲ ਨਾ ਕੀਤੀ, ਕੋਈ ਭਗਤੀ, ਕੋਈ ਨਾਮ ਜਪਣ ਦੀ ਗੱਲ, ਇਹ ਸਭ ਛੱਡ ਦਿੱਤੀਆਂ। ਹੁਣ ਬੁੱਧੀ ਦੇ ਮਾਣ ਕਰਕੇ ਹੀ ਜੀਵ ਥੱਲੇ ਡਿੱਗਦਾ। ਫਿਰ ਇਹ ਵੀ ਹੈ ਕਿ ਜੋ ਸਤਿਗੁਰੂ ਕਹਿਣ ਉਹ ਮੰਨ ਲੈਣਾ ਚਾਹੀਦਾ ਝੱਟ ਹੀ। ਫਿਰ ਜਿਹੜਾ ਹੁੰਦਾ ਬੁੱਧੀ ਕਰਕੇ ਜ਼ਿਆਦਾ ਪੜ੍ਹਾਈ ਕਰ ਗਿਆ, ਜ਼ਿਆਦਾ ਉੱਚੀ ਬੁੱਧੀ ਹੋ ਗਈ, ਉਹ ਇੱਕ ਵੱਖਰੇ ਹੀ ਕਿਸਮ ਦੇ ਰਸਤੇ 'ਤੇ ਉਹ ਨਿਕਲ ਜਾਂਦਾ, ਜਿੱਥੇ ਉਹ ਸਾਰੀਆਂ ਗੱਲਾਂ ਦਾ ਖੰਡਨ ਹੀ ਕਰਦਾ ਤੁਰਿਆ ਜਾਂਦਾ, ਆਹ ਵੀ ਨਹੀਂ ਠੀਕ, ਆਹ ਵੀ ਨਹੀਂ ਠੀਕ, ਆਹ ਵੀ ਨਹੀਂ ਠੀਕ। ਜੇ ਉਹਨੂੰ ਬਿਠਾ ਕੇ ਪੁੱਛੀਏ ਫਿਰ ਠੀਕ ਕੀ ਹੈ, ਉਹ ਕਹਿੰਦਾ ਵੈਸੇ ਤਾਂ ਠੀਕ ਕੁਛ ਨਹੀਂ, ਮੇਰੀ ਬੁੱਧੀ ਹੀ ਠੀਕ ਹੈ, ਵੈਸੇ ਮੈਂ ਹੀ ਹਾਂ ਬਸ ਸਿਆਣਾ, ਹੋਰ ਤਾਂ ਕੋਈ ਸਿਆਣਾ ਹੈ ਹੀ ਨਹੀਂ ਦੁਨੀਆਂ 'ਚ, ਜੇ ਲੋਕ ਮੈਨੂੰ ਹੀ ਰੱਬ ਮੰਨ ਲੈਣ ਤਾਂ ਚੰਗਾ। ਉਹੀ ਕਹਿੰਦਾ ਮੈਂ ਹੀ ਅਸਲੀ ਗੁਰੂ ਹਾਂ, ਮੈਂ ਹੀ ਰੱਬ ਹਾਂ, ਬਸ ਇਸ ਤੋਂ ਉੱਤੇ ਕੋਈ ਸਿਆਣਪ ਨਹੀਂ ਹੋਣੀ ਜਿੰਨੀ ਮੇਰੀ ਸਿਆਣਪ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਹਿ ਕਰਨੀ ਤਹਿ ਪੂਰੀ ਮਤ, ਜਿਸ ਜਗ੍ਹਾ ਵਾਹਿਗੁਰੂ ਦੇ ਭਾਣੇ ਮੰਨਣ ਰੂਪੀ ਕਰਨੀ ਹੈ, ਉਸ ਜਗ੍ਹਾ 'ਤੇ ਪੂਰਨ ਮਤੀ ਦੀ ਪ੍ਰਾਪਤੀ ਕਰਨੀ, ਨਾਮ ਭਗਤੀ ਦਾ ਵੀ ਹੈ, ਜਿੱਥੇ ਭਗਤੀ ਹੈ। ਹੁਣ ਜੇ ਭਗਤੀ ਕਰੂਗਾ ਤਾਂ ਭਾਣਾ ਮੰਨੂਗਾ, ਭਗਤੀ ਨਾਲ ਹੀ ਸਾਰੇ ਸ਼ੁਭ ਗੁਣ ਆਉਂਦੇ ਨੇ। ਕਰਨੀ ਬਾਝੋਂ ਘੱਟੇ ਘੱਟ, ਭਾਣੇ ਦੇ ਮੰਨਣ ਰੂਪ ਸ੍ਰੇਸ਼ਠ ਕਰਨੀ ਤੋਂ ਬਿਨਾਂ, ਭਗਤੀ ਰੂਪ ਕਰਨੀ ਤੋਂ ਬਿਨਾਂ ਘਾਟਾ ਹੀ ਘਾਟਾ, ਅੰਤਹਿ ਕਰਨ ਵਿੱਚ ਘਾਟਾ ਹੀ ਪੈ ਜਾਂਦਾ ਜੀਵ ਨੂੰ। ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੂਝੈ ਸੋਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਗਿਆਨੀ ਕੈਸਾ ਹੋਏ, ਗਿਆਨੀ ਦੇ ਲੱਛਣ ਦੱਸੋ, ਗਿਆਨਵਾਨ ਕਿਸ ਤਰ੍ਹਾਂ ਦਾ ਹੁੰਦਾ, ਅਸਲ ਗਿਆਨ ਕੀ ਹੈ। ਇੱਕ ਹੁੰਦਾ ਕਿਤਾਬਾਂ ਪੜ੍ਹ ਕੇ ਗਿਆਨ ਹੋਣਾ, ਉਹ ਗਿਆਨ ਤਾਂ ਉਧਾਰਾ ਲਿਆ ਹੁੰਦਾ, ਜਿਵੇਂ ਕਿਤਾਬ ਨਾਲ ਤਾਂ ਆਪਾਂ ਗਿਆਨ ਉਧਾਰਾ ਲੈਂਦੇ ਕਿਸੇ ਤੋਂ, ਆਪਣੀ ਉਹ 'ਚ ਬੁੱਧੀ ਨਹੀਂ ਵਰਤੀ, ਸਿਰਫ ਇੱਕ ਗੱਲ ਲਿਖੀ ਹੋਈ ਸੀ ਉਹ ਪੜ੍ਹ ਲਈ, ਪੜ੍ਹ ਕੇ ਅੱਗੇ ਸੁਣਾ ਤੀ, ਆਪਣਾ ਦਿਮਾਗ ਸੇਫ ਹੀ ਰੱਖਿਆ ਹੋਇਆ, ਆਪ ਤਾਂ ਸੋਚਿਆ ਹੀ ਨਹੀਂ ਵੀ ਇਹ ਗੱਲ ਠੀਕ ਹੈ ਕਿ ਗਲਤ ਹੈ। ਇਹ ਜੀ ਉਹ ਬੜੇ ਵੱਡੇ ਵਿਦਵਾਨ ਨੇ ਲਿਖੀ ਸੀ ਤਾਂ ਸੁਣਾਈ, ਆਪਣੀ ਬੁੱਧੀ ਤਾਂ ਵਰਤ ਲੈਂਦਾ, ਆਪਣੀ ਕਮਾਈ ਨਹੀਂ, ਆਪਣੀ ਕੋਈ ਭਗਤੀ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਨੇ ਗਿਆਨੀ ਕੈਸਾ ਹੁੰਦਾ, ਗੁਰਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹਿ ਪ੍ਰਵਾਨ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਪ੍ਰਸਾਦ ਕਰੇ ਵਿਚਾਰ, ਇੱਕ ਪੰਕਤੀ ਹਲੇ ਛੱਡੀ ਆਪਾਂ, ਉਹ ਬਾਅਦ ਚ ਉਹਦੇ ਅਰਥ ਕਰਦੇ ਹਾਂ। ਕਹਿੰਦੇ ਸਤਿਗੁਰਾਂ ਦੀ ਕਿਰਪਾ ਦੁਆਰੇ ਨਾਮ ਦਾ ਵਿਚਾਰ ਕਰਦਾ ਨਾ, ਹੁਣ ਉਹ ਪੰਕਤੀ ਆਈ, ਆਪ ਪਛਾਣੈ ਬੂਝੈ ਸੋਏ। ਉਹ ਆਪਣੇ ਜਿਹੜਾ ਅਸਲੀ ਸਰੂਪ, ਆਪਣਾ ਸਵੈ ਸਰੂਪ ਨੂੰ ਪਛਾਣ ਕੇ ਆਪਣੀ ਆਤਮਾ ਨੂੰ ਬ੍ਰਹਮ ਨਾਲ ਭੇਦ ਰੂਪ ਸਮਝਦਾ। ਬੁੱਧੀ ਨਾਲ ਇੰਨਾ ਕਾਮਯਾਬ ਨਹੀਂ ਹੁੰਦਾ। ਰਾਵਣ ਹਰਨਾਕਸ਼ ਹੋਣੀ ਇਹ ਬੁੱਧੀਮਾਨ ਹੀ ਸੀ ਜ਼ਿਆਦਾ, ਇਸੇ ਕਰਕੇ ਰੱਬ ਨੂੰ ਮਾਰਨੇ ਪਏ। ਬਹੁਤੇ ਜ਼ਿਆਦਾ ਬੁੱਧੀਮਾਨ ਹੋ ਜਾਣ, ਜੇ ਦੁਨੀਆਂ ਅੰਦਰ ਬੁੱਧੀ ਦਾ ਵਾਧਾ ਹੋ ਜਾਵੇ ਤਾਂ ਆਤਮਕ ਵਿਚਾਰਾਂ ਘੱਟ ਜਾਣ, ਉਦੋਂ ਦੁਨੀਆਂ ਨੂੰ ਸਮਾਪਤ ਕਰਨਾ ਪੈਂਦਾ, ਫਿਰ ਹੋਰ ਦੁਨੀਆਂ ਰਚ ਦਿੰਦੇ ਨੇ। ਕਹਿੰਦੇ ਇਹ ਤਾਂ ਜ਼ਿਆਦਾ ਹੀ ਬੁੱਧੀ ਦੇ ਕੀੜੇ ਹੋ ਗਏ, ਵਿੱਦਿਆ ਦੇ ਕੀੜੇ ਬਣ ਗਏ, ਤਾਂ ਇਹ ਤਾਂ ਆਪਣੇ ਆਪ 'ਤੇ ਮਾਣ ਕਰਨ ਲੱਗ ਪਏ। ਮਹਾਰਾਜ ਕਹਿੰਦੇ ਆਪਣੇ ਸਰੂਪ ਨੂੰ ਜਿਹੜਾ ਬੰਦਾ ਪਛਾਣ ਲੈਂਦਾ, ਸੋ ਗਿਆਨੀ ਦਰਗਹਿ ਪ੍ਰਵਾਨ, ਉਹ ਅਸਲ ਬ੍ਰਹਮ ਗਿਆਨੀ ਸਤਸੰਗਤ ਰੂਪ ਦਰਗਾਹ ਦੇ ਵਿੱਚ ਜਾਂ ਪਰਲੋਕ ਰੂਪ ਦਰਗਾਹ ਦੇ ਵਿੱਚ ਪ੍ਰਮਾਣਨੀਕ ਹੁੰਦਾ। ਕਿਉਂਕਿ ਵਾਹਿਗੁਰੂ ਦਾ ਸੱਚਖੰਡ ਵਸਿਆ ਨਿਰੰਕਾਰ, ਇੱਕ ਤਾਂ ਸੱਚਖੰਡ ਵਿੱਚ ਵਾਸਾ ਦੱਸਦੇ ਨੇ, ਦੂਸਰਾ ਵਾਸਾ ਇੱਥੇ ਸਤਸੰਗਤ ਵਿੱਚ ਦੱਸਦੇ ਨੇ। ਧਰਤੀ ਉੱਤੇ ਸੱਚਖੰਡ ਸਾਧ ਸੰਗਤ, ਇੱਕ ਵਾਸਾ ਭਗਤਾਂ ਦੇ ਹਿਰਦੇ 'ਚ ਕਰਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਭਾਣੇ ਅੰਦਰ ਰਹਿ ਕੇ ਭਗਤੀ ਦੀ ਕਰਨੀ ਨਹੀਂ ਕਰੀਏ, ਭਗਤੀ ਕਰਦੇ ਹੋਏ ਭਾਣੇ ਦੀ ਕਰਨੀ ਨੂੰ ਜ਼ਰੂਰ ਕਰੀਏ। ਭਾਣੇ ਕਾ ਰਸ ਵਿਰਲੇ ਆਇਆ, ਭਾਣਾ ਕਿਸੇ ਮਨਾਏ ਦਾ। ਮਹਾਰਾਜ ਕਹਿੰਦੇ ਜਿਹੜਾ ਭਾਣਾ ਮੰਨਣਾ ਹੈ, ਥੋੜ੍ਹਾ ਜਿਹਾ ਦੁੱਖ ਤਕਲੀਫ ਝੱਲਣਾ ਚਾਹੀਦਾ। ਫਿਰ ਜਦੋਂ ਗੁਰਾਂ ਨੇ ਭਾਣੇ ਵਾਲੇ ਲੈਸਨ ਦੇਣੇ ਸ਼ੁਰੂ ਕੀਤੇ, ਫਿਰ ਸਿੰਘਾਂ ਨੇ ਕਮਾਲ ਕਰਤੀ, ਬਾਬਾ ਦੀਪ ਸਿਉਣਾ ਨੇ, ਭਾਈ ਮਨੀ ਸਿਉਂ ਨੇ ਭਾਣਾ ਮੰਨ ਕੇ ਬੰਦ ਬੰਦ ਕਟਵਾਇਆ। ਇੰਨੀ ਸ਼ਕਤੀ ਦੇ ਮਾਲਕ ਭਾਵੇਂ ਸ੍ਰਿਸ਼ਟੀ ਗਰਕ ਕਰ ਦਿੰਦੇ, ਪਰ ਫਿਰ ਭਾਣਾ ਮੰਨਣਾ ਸਿਖਾਉਣਾ ਸੀ ਉਹਨਾਂ ਨੇ। ਪੰਜਵੇਂ ਪਾਤਸ਼ਾਹ ਨੇ ਭਾਣਾ ਮੰਨਣਾ ਸਿਖਾਇਆ ਵੀ ਜੇ ਨਿਰੰਕਾਰ ਨੂੰ ਭਾਉਂਦਾ ਹੈ ਬੰਦ ਬੰਦ ਕਟਾਉਣਾ, ਤਾਂ ਮੈਂ ਕਿਉਂ ਮਨਾ ਕਰਾਂ, ਮੈਂ ਤਾਂ ਉਹਨਾਂ ਦੀ ਖੁਸ਼ੀ ਲੈਣੀ ਹੈ। ਕਈ ਵਾਰ ਨਿਰੰਕਾਰ ਨੂੰ ਭਾਉਂਦਾ ਕਿ ਇਹਨੂੰ ਰੋਟੀ ਨਹੀਂ ਦੇਣੀ, ਇਹਨੂੰ ਆਹ ਦੁੱਖ ਦੇਣਾ, ਦੇਖਦੇ ਨੇ ਮੇਰੇ ਉਲਟ ਕਦੋਂ ਕੁ ਬੋਲਣ ਲੱਗੂਗਾ, ਹੁਣ ਇਹ ਉਹ ਇਹ ਪਰਖਦੇ ਹੁੰਦੇ ਮੈਨੂੰ ਕਦੋਂ ਕੁ ਮਾੜਾ ਕਹੂਗਾ, ਵੀ ਇੰਨੀਆਂ ਮੈਂ ਇਹਨੂੰ ਚੀਜ਼ਾਂ ਦਿੱਤੀਆਂ ਨੇ, ਜੇ ਇੱਕ ਦੁੱਖ ਦੇਤਾ ਫਿਰ ਉਹਦੇ ਕਰਕੇ ਮੈਨੂੰ ਬੁਰਾ ਕਹਿਣ ਲੱਗ ਪਿਆ। ਹੁਣ ਦਸ ਵਸਤੂ ਲੈ ਪਾਤਸ਼ਾਹ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ, ਏਕ ਪੀ ਨਾ ਦੇ ਦਸ ਪੀ ਹਿਰ ਲੈ, ਤਾਂ ਮੂੜਾ ਕਹੋ ਕਹਾਂ ਕਰੇ, ਜਿਸ ਠਾਕਰ ਸਿਉ ਨਾ ਹੀ ਚਾਰਾ, ਤਾਂ ਕਹੋ ਕੀਜਾ ਸਦ ਨਮਸਕਾਰਾ। ਸ੍ਰੀ ਰਾਗ ਮਹੱਲਾ ਪਹਿਲਾ, ਘਰ ਚੌਥਾ। ਸ੍ਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਚੌਥੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਕਰਦੇ ਨੇ। ਹੁਣ ਪਰਮਾਤਮਾ ਦੇ ਅੱਗੇ ਬੇਨਤੀ ਕਰਨ ਦਾ ਤਰੀਕਾ ਦੱਸਦੇ ਨੇ, ਆਪ ਬੇਨਤੀ ਕਰਦੇ ਨੇ। ਹੁਣ ਜੇ ਬੰਦੇ ਨੂੰ ਬਹੁਤ ਹੀ ਦੁੱਖ ਪੈਦਾ ਹੋ ਜਾਵੇ, ਦੁੱਖ ਦੀ ਨਿਵਿਰਤੀ ਲਈ ਵੀ ਇਹ ਬੇਨਤੀਆਂ ਠੀਕ ਨੇ। ਤੂੰ ਦਰਿਆਓ ਦਾਨਾ ਬੀਨਾ, ਹੇ ਵਾਹਿਗੁਰੂ ਤੁਸੀਂ ਦਰਿਆ ਵਾਂਗੂ ਗੰਭੀਰ ਹੋ। ਜਿਵੇਂ ਦਰਿਆ ਵੱਡਾ ਸਾਰਾ ਦਰਿਆ ਵਗ ਰਿਹਾ, ਦਰਿਆ ਦਾ ਪਾਣੀ ਤੁਰਦਾ ਵਹਿੰਦਾ ਨਿਮਾਣ ਨੂੰ, ਇਸੇ ਤਰ੍ਹਾਂ ਤੁਸੀਂ ਵੀ ਦਰਵੀ ਭੂਤ ਹੋ, ਅਰਥਾਤ ਪਹਿਣ ਤੋਂ ਭਾਵ ਕਿ ਕਿਰਪਾਲੂ ਸੁਭਾਅ ਵਾਲਾ ਹੈ ਤੂੰ, ਬਹੁਤ ਦਇਆ ਤੁਹਾਡੇ ਵਿੱਚ। ਫਿਰ ਤੁਸੀਂ ਅੰਦਰਲੀ ਗੱਲ ਨੂੰ ਜਾਣਨੇ ਵਾਲੇ ਹੋ ਦਾਨਾ, ਅਤੇ ਬਾਹਰਲੀ ਗੱਲ ਨੂੰ ਜਾਣਨੇ ਨੂੰ ਤੁਸੀਂ ਬੀਨਾ, ਬੀਨਾ ਹੁੰਦੀ ਦ੍ਰਿਸ਼ਟਾ, ਆਪਾਂ ਕਹਿੰਦੇ ਦੂਰ ਬੀਨ, ਦੂਰ ਬੀਨ ਹੁੰਦਾ ਦੇਖਣਾ, ਦੂਰ ਦੇਖਣ ਵਾਲਾ ਯੰਤਰ ਦੂਰ ਬੀਨ। ਇਸ ਤਰ੍ਹਾਂ ਹੀ ਦਾਨਾ, ਦਾਨਾ ਉਹ ਹੁੰਦਾ ਜਿਹੜਾ ਬਹੁਤਾ ਹੀ ਦਾਨੇ ਸੁਭਾਅ ਦਾ ਹੋਵੇ ਅਤੇ ਦੂਰ ਦ੍ਰਿਸ਼ਟੀ ਹੋਵੇ, ਅੱਛੇ ਸੁਭਾਅ ਵਾਲਾ, ਖੁੱਲ੍ਹੇ ਦਿਲ ਵਾਲਾ ਦਾਨਾ ਸੱਜਣ। ਵਾਹਿਗੁਰੂ ਪਰਮਾਤਮਾ ਦਾਨਾ ਹੈ ਬਹੁਤ। ਮੈਂ ਮਛਲੀ ਕੈਸੇ ਅੰਤ ਲਹਾਂ, ਤੁਹਾਡੇ ਆਸਰੇ ਰਹਿਣ ਵਾਲੀ ਜੀਵ ਰੂਪ ਮਛਲੀ ਹਾਂ, ਮੈਂ ਦਰਿਆ ਵਿੱਚ ਹੀ ਰਹਿੰਦੀ ਹਾਂ, ਦਰਿਆ ਹੀ ਮੇਰਾ ਆਸਰਾ ਹੈ, ਤੁਹਾਡਾ ਮੈਂ ਅੰਤ ਕਿਵੇਂ ਪਾ ਸਕਦੀ ਹਾਂ। ਦਰਿਆ ਤਾਂ ਹਜ਼ਾਰਾਂ ਮੀਲ ਲੰਮੇ ਹੁੰਦੇ ਨੇ, ਦਰਿਆ ਦਾ ਅੰਤ ਕਿਵੇਂ ਪਾ ਸਕਦਾ ਜੀਵ। ਜਹਿ ਜਹਿ ਦੇਖਾਂ ਤਹਿ ਤਹਿ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ। ਹੁਣ ਜਿੱਥੇ ਜਿੱਥੇ ਮੈਂ ਮਛਲੀ ਦੇਖਦੀ ਹਾਂ, ਉੱਥੇ ਉੱਥੇ ਹੀ ਆਪ ਪਰਿਪੂਰਨ ਦਿਸ ਰਹੇ ਹੋ। ਦਰਿਆ ਇੰਨਾ ਵੱਡਾ ਹੁੰਦਾ ਬਹੁਤ ਜ਼ਿਆਦੇ, ਜੇ ਮੈਂ ਤੁਹਾਡੇ ਵਿੱਚ ਬਾਹਰ ਨਿਕਲ ਗਈ ਭਾਵ ਤੇਰੇ ਨਾਮ ਦੇ ਜਾਪ ਤੋਂ ਵਿਛੜ ਗਈ ਤਾਂ ਮੈਂ ਦੁਖੀ ਹੋ ਕੇ ਮਰ ਜਾਵਾਂਗੀ, ਫੂਟ ਮਰਾਂ, ਫੁੱਟ ਫੁੱਟ ਕੇ ਮਰ ਜਾਵਾਂਗੀ। ਨਾ ਜਾਣਾ ਮੇਓ ਨਾ ਜਾਣਾ ਜਾਲੀ, ਜਾਂ ਦੁੱਖ ਲਾਗੈ ਤਾਂ ਤੁਝੈ ਸੰਭਾਲੀ ਰਹਾਓ। ਹੇ ਵਾਹਿਗੁਰੂ ਜੀ, ਤੇਰੇ ਆਸਰੇ ਰਹਿੰਦੀ ਹੋਈ ਨਾ ਮੈਂ ਜਮ ਰੂਪ ਮੇਓ ਝੀਵਰ ਨੂੰ ਜਾਣਦੀ ਹਾਂ, ਜਿਹੜਾ ਜਾਲ ਪਾਉਂਦਾ ਆ ਕੇ ਮੇਰੇ ਤੇ, ਨਾ ਹੀ ਮੈਂ ਜਮਾਂ ਦੀ ਜਾਲੀ ਜਿਹੜੀ ਫਾਹੀ ਨੂੰ ਜਾਣਦੀ ਹਾਂ। ਮੇਓ ਤੋਂ ਭਾਵ ਝੀਵਰ, ਜਮਦੂਤ ਰੂਪ ਝੀਵਰ, ਅਤੇ ਜਮਾਂ ਦੀ ਜਾਲੀ ਜਿਹੜੀ ਫਾਹੀ ਨੂੰ ਨਹੀਂ ਜਾਣਦੀ। ਜਾਂ ਦੁੱਖ ਲੱਗੈ ਤਾਂ ਤੁਝੈ ਸੰਭਾਲੀ ਰਹਾਓ। ਜਦੋਂ ਕੋਈ ਦੁੱਖ ਆ ਕੇ ਲੱਗਦਾ ਮੈਂ ਆਪ ਜੀ ਨੂੰ ਯਾਦ ਕਰਦੀ ਹਾਂ, ਜੇ ਮੈਂ ਆਪ ਜੀ ਨੂੰ ਸੰਭਾਲਦੀ ਹਾਂ ਤਾਂ ਦੁੱਖ ਲੱਗੈ, ਦੁੱਖ ਪਾਸੇ ਹੋ ਜਾਂਦਾ ਉਦੋਂ ਜਦੋਂ ਤੁਹਾਨੂੰ ਯਾਦ ਕਰਦੀ ਹਾਂ। ਤੂੰ ਭਰਪੂਰ ਜਾਣਿਆ ਮੈਂ ਦੂਰ, ਹੇ ਵਾਹਿਗੁਰੂ ਤੁਸੀਂ ਹੈ ਤਾਂ ਸਾਰੇ ਪਰਿਪੂਰਨ ਵਿਆਪਕੀ, ਪਰ ਮੇਰੀ ਬੁੱਧੀ ਇੰਨੀ ਮੰਦ ਹੈ, ਤੁੱਛ ਜੀ ਬੁੱਧੀ ਹੈ, ਕਾਲੀ ਬੁੱਧੀ, ਇਹ ਤੁਹਾਨੂੰ ਦੂਰ ਸਮਝਦੀ ਹੈ ਹਮੇਸ਼ਾ। ਜੋ ਕੁਛ ਕਰੀ ਸੋ ਤੇਰਾ ਹਦੂਰ, ਜੋ ਕੁਝ ਵੀ ਕਰਦੀ ਹਾਂ ਉਹ ਸਾਰਾ ਕੁਝ ਤੁਹਾਡੇ ਕੋਲ ਕਰਦੀ ਹਾਂ। ਅਜਿਹੀ ਕੋਈ ਥਾਂ ਨਹੀਂ ਜਿੱਥੇ ਤੂੰ ਨਾ ਹੋਵੇਂ, ਜਿੱਥੇ ਅਸੀਂ ਬੈਠੇ ਹਾਂ ਤੁਸੀਂ ਉੱਥੇ ਹੀ ਹੁੰਦੇ ਹੋ। ਅਸੀਂ ਤਾਂ ਜੀਵ ਹਾਂ, ਇੱਕ ਦੇਸ਼ੀ, ਅਸੀਂ ਤਾਂ ਜੇ ਇੱਥੇ ਬੈਠੇ ਹਾਂ ਬਸ ਇੱਥੇ ਹੀ ਹਾਂ, ਪਰ ਤੁਸੀਂ ਜਿੱਥੇ ਵੀ ਜਾਓ ਉੱਥੇ ਹੀ ਹੁੰਦੇ ਹਾਂ। ਭਾਵ ਸਮੁੰਦਰ ਦੀ ਤਰ੍ਹਾਂ, ਬਹੁਤ ਵੱਡਾ ਸਮੁੰਦਰ, ਉਹਦੇ ਵਿੱਚ ਮਛਲੀ ਜਿੱਥੇ ਮਰਜ਼ੀ ਘੁੰਮੀ ਜਾਂਦੀ, ਹਰ ਥਾਂ ਵਿਆਪਕ। ਤੁਸੀਂ ਹਰ ਵਕਤ ਮੈਨੂੰ ਦੇਖੀ ਜਾਂਦੇ ਹੋ, ਦੇਖੀ ਜਾਂਦੇ ਹੋ। ਤੂੰ ਦੇਖ ਹੈ ਹਾਂ ਮੁੱਕਰ ਪਾਓ, ਤੁਸੀਂ ਮੇਰੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋ। ਆਪਾਂ ਨਿਆਣਿਆਂ ਨੂੰ ਦੇਖਦੇ ਰਹਿੰਦੇ ਹਾਂ ਓਹਲੇ ਹੋ ਕੇ, ਜੇ ਪੁੱਛੋ ਆ ਤੂੰ ਚੀਜ਼ ਤੋੜੀ ਆ, ਨਾ ਮੈਂ ਤਾਂ ਤੋੜੀ ਨਹੀਂ। ਇਸੇ ਤਰ੍ਹਾਂ ਮਨੁੱਖ ਦਾ ਸੁਭਾਅ, ਗਲਤੀ ਕਰਕੇ ਵਾਹਿਗੁਰੂ ਦੇਖਦਾ ਮੈਂ ਗਲਤੀ ਕਰ ਰਿਹਾ, ਹਟਦਾ ਨਹੀਂ, ਫਿਰ ਮੁੱਕਰ ਜਾਣਾ, ਮੈਂ ਤਾਂ ਕੀਤਾ ਹੀ ਨਹੀਂ ਇਹ ਕੰਮ, ਮੈਨੂੰ ਪਤਾ ਹੀ ਨਹੀਂ। ਧਰਮਰਾਜ ਕੋਲ ਵੀ ਜਾ ਕੇ ਲੋਕ ਝੂਠ ਬੋਲਦੇ, ਉਹ ਸਾਰੀ ਫਾਈਲ ਜੀ ਕੱਢ ਕੇ ਦਿਖਾਉਣ ਲੱਗੇ, ਆਹ ਤੂੰ ਕੀਤਾ ਆਹ ਕੀਤਾ, ਨਾ ਜੀ ਮੈਂ ਤਾਂ ਇਹ ਕੰਮ ਕੀਤਾ ਹੀ ਨਹੀਂ। ਲਓ ਜੀ ਹੁਣ ਤੁਹਾਨੂੰ ਦਿਖਾ ਦਿੰਦੇ ਹਾਂ, ਕਹਿੰਦੇ ਫਿਰ ਉਹ ਸਾਰੀ ਫਿਲਮ ਜੀ ਦਿਖਾ ਛੱਡਦੇ ਹੈ, ਆਹ ਤੁਸੀਂ ਹੋਈ ਹੋ, ਆਹ ਸਾਹਮਣੇ ਬੰਦਾ, ਸਾਰਾ ਕੁਝ ਦਿਖਾਉਣਾ ਪੈਂਦਾ ਤਾਂ ਬੰਦਾ ਜਾ ਕੇ ਮੰਨਦਾ, ਪੂਰੀ ਵੀਡੀਓ ਫਿਲਮ ਤਿਆਰ ਹੋ ਜਾਂਦੀ ਆਪਣੀ ਨਾਲ ਨਾਲ ਹੀ। ਪਰ ਸਧਾਰਨ ਮਨੁੱਖ ਜਿਹੜੇ ਨੇ ਇੱਥੇ ਇੱਥੇ ਬੜਾ ਹੱਸਦੇ ਨੇ, ਇਹ ਉੱਥੇ ਵੀਡੀਓ ਕਿਵੇਂ ਚਲਿਆ ਗਿਆ, ਉੱਥੇ ਤਾਂ ਪਹਿਲਾਂ ਸੀ ਨਾ ਇਹ, ਅਤੇ ਉੱਥੇ ਪਹਿਲਾਂ ਸੀ ਵੀਡੀਓ, ਇੱਥੇ ਤਾਂ ਬਾਅਦ 'ਚ ਆਇਆ। ਇਸ ਕਰਕੇ ਪਰਮਾਤਮਾ ਦਾ ਤਾਂ ਸਿਸਟਮ ਬਹੁਤ ਜ਼ਿਆਦਾ ਵੱਡਾ ਜਿਹਨੇ ਇੰਨੀ ਦੁਨੀਆ ਚਲਾਉਣੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਤੇਰਾ ਕੰਮ ਨਾ ਤੇਰਾ ਨਾ, ਸੰਤਾਂ ਦੀ ਸੇਵਾ, ਤੁਹਾਡੀ ਸੇਵਾ, ਪੂਜਾ ਕਰਨੀ, ਨਾਮ ਜਪਣਾ, ਬਹੁਤ ਕੁਛ ਕਰਨਾ ਸੀ, ਕੋਈ ਕੰਮ ਨਹੀਂ ਕੀਤੇ ਮੈਂ, ਅਤੇ ਨਾ ਹੀ ਤੁਹਾਡੇ ਨਾਮ ਨੂੰ ਜਪਿਆ। ਤੇਰਾ ਕੰਮ ਨਾ ਤੇਰਾ ਨਾ, ਤੇਰੇ ਨਾਮ ਨੂੰ ਨਹੀਂ ਜਪਿਆ, ਇਸ ਕਰਕੇ ਤੇਰੇ ਕੰਮ ਹੀ ਨਹੀਂ ਆਏ। ਅੱਗੋਂ ਜੇ ਪਰਮੇਸ਼ਰ ਪੁੱਛੇ ਨਾਮ ਨਹੀਂ ਜਪਦਾ ਤੂੰ ਮੇਰਾ ਅੰਨ ਕਿਉਂ ਖਾਂਦਾ, ਰੋਟੀ ਤਾਂ ਤੂੰ ਭੱਜ ਕੇ ਖਾਂਦਾ, ਚਾਹ ਪੀਂਦਾ, ਹੋਰ ਚੀਜ਼ਾਂ, ਦੁੱਧ ਪੀਂਦਾ, ਚੰਗੇ ਚੰਗੇ ਪਦਾਰਥ ਖਾਂਦਾ, ਚੰਗੇ ਕੱਪੜੇ ਪਾਉਣਾ, ਚੰਗੇ ਘਰ 'ਚ ਰਹਿਣਾ, ਸਾਰਾ ਕੁਛ ਲੈ ਕੇ ਤੂੰ ਮੇਰਾ ਖਾਈ ਜਾਂਦਾ। ਕਹਿੰਦੇ ਜੇਤਾ ਦੇਹ ਤੇਤਾ ਹਾਂ ਖਾਓ, ਜਿੰਨਾ ਤੁਸੀਂ ਦਿੰਦੇ ਹੋ ਜੀ ਮੈਂ ਓਨਾ ਹੀ ਖਾਂਦਾ ਜੀ, ਇਹ ਨਿਮਰਤਾ ਵਾਲੇ ਆਉਂ ਬੋਲਦੇ ਨੇ। ਵਿਆਹ ਦਰ ਨਾ ਹੀ ਕੈ ਦਰ ਜਾਓ, ਵਿਆਹ ਤੋਂ ਭਾਵ ਹੁੰਦਾ ਦੂਸਰਾ, ਹੁਣ ਆਪ ਜੀ ਤੋਂ ਬਿਨਾਂ ਹੋਰ ਕੋਈ ਦੂਸਰਾ ਦਰਵਾਜ਼ਾ ਨਹੀਂ ਨਾ ਹੈ ਜਿੱਥੇ ਜਾ ਕੇ ਮੰਗ ਲਵਾਂ, ਮੇਰਾ ਤਾਂ ਤੂੰ ਹੀ ਇੱਕ ਦਾਤਾ ਹੈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਮਹਾਰਾਜ ਜਿੰਨਾ ਤੁਸੀਂ ਲਿਖਿਆ ਸਾਡੇ ਮਸਤਕ ਤੇ ਖਾ ਰਹੇ ਹਾਂ, ਤੁਹਾਡੀ ਕਿਰਪਾ, ਇਹ ਭਗਤਾਂ ਦੀਆਂ ਗੱਲਾਂ ਨੇ, ਸੰਸਾਰੀ ਜੀਵਾਂ ਦੀਆਂ ਨਹੀਂ। ਸੰਸਾਰੀ ਜੀਵ ਚਤਰਾਈ ਕਰਦੇ ਨੇ, ਚੰਚਲਤਾਈ ਕਰਦੇ ਨੇ, ਪਰਮੇਸ਼ਰ ਨਾਲ ਚਲਾਕੀਆਂ ਮਾਰਦੇ ਨੇ, ਫਿਰ ਪਰਮੇਸ਼ਰ ਨੂੰ ਚੰਗੇ ਨਹੀਂ ਲੱਗਦੇ। ਭੋਲੇ ਸੁਭਾਅ ਦਾ ਜੀਵ, ਸਿੱਧਾ ਸਾਦਾ, ਸੱਚ ਬੋਲਣ ਵਾਲਾ, ਦਾਨਾ ਬੀਨਾ ਜੀਵ, ਜਿਹੜਾ ਸਿਆਣਾ ਜਿਹਾ ਹੁੰਦਾ, ਉਹ ਜੀਵ ਪਰਮੇਸ਼ਰ ਨੂੰ ਭਾ ਜਾਂਦਾ। ਨਾਨਕ ਏਕ ਕਹੈ ਅਰਦਾਸ, ਜੀਓ ਪਿੰਡ ਸਭ ਤੇਰੇ ਪਾਸ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ, ਮੈਂ ਤਾਂ ਆਪ ਜੀ ਦੇ ਅੱਗੇ ਬਸ ਇੱਕ ਇਹੀ ਬੇਨਤੀ ਕਰਦਾ ਕਿ ਮੇਰਾ ਜਿਹੜਾ ਜੀਵ ਆਤਮਾ ਹੈ, ਪਿੰਡ ਸਰੀਰ ਹੈ, ਅੰਦਰ ਮਨ ਤਨ ਪ੍ਰਾਣ ਇੰਦਰੇ ਸਾਰਾ ਧਨ, ਇਹ ਆਪਦੇ ਚਰਨਾਂ ਦੇ ਕੋਲ ਹੀ ਟਿਕਿਆ ਰਹੇ, ਬਸ ਸਭ ਕੁਝ ਤੁਹਾਡੇ ਪਾਸ ਹੀ ਹੈ, ਭਾਵ ਤੁਹਾਡੇ ਚਰਨਾਂ ਦੇ ਕੋਲ ਟਿਕਿਆ ਰਹੇ, ਅਸੀਂ ਆਪਦੇ ਨੇੜੇ ਲੱਗੇ ਰਹੀਏ, ਸਦਾ ਤੁਹਾਡੇ ਚਰਨਾਂ ਨਾਲ ਜੁੜੇ ਰਹੀਏ, ਆਪੇ ਨੇੜੈ ਦੂਰ ਆਪੇ ਹੀ ਆਪੇ ਮੰਝ ਮਿਆਨੋ। ਹੁਣ ਨਜ਼ਦੀਕ ਸਥਾਨਾਂ ਉੱਪਰ ਤੂੰ ਆਪ ਹੀ ਵਿਆਪਕ ਹੈ, ਦੂਰ ਦੁਰਾਡੇ ਸਥਾਨਾਂ ਉੱਪਰ ਵੀ ਤੂੰ ਆਪ ਹੀ ਹੈ, ਵਿਚਕਾਰ ਦੀਆਂ ਜਗ੍ਹਾ ਵੀ ਆਪ ਹੀ ਤੁਸੀਂ ਮੱਧ ਵਿਚਕਾਰ ਆਪੇ ਗੁਰਮੁਖਾਂ ਦੇ ਦੂਰ ਹੈ, ਆਪੇ ਮਨਮੁਖਾਂ ਦੇ ਤੋਂ ਦੂਰ ਹੈ ਅਤੇ ਗੁਰਮੁਖਾਂ ਦੇ ਆਪੇ ਨੇੜੇ ਹੈ। ਆਪੇ ਮੰਝ ਮਿਆਨੋ ਬ੍ਰਹਮ ਗਿਆਨੀਆਂ ਦੇ ਮਿਆਨੋ ਸਰੀਰ ਦੇ ਵਿੱਚ ਪ੍ਰਗਟ ਹੋ ਰਿਹਾ। ਮੰਝ ਜਿਵੇਂ ਮਾਝ ਅੱਖਰ ਆਉਂਦਾ, ਮਾਝ ਮੰਝ ਇਹ ਸਾਰੇ ਹੁੰਦੇ ਨੇ ਮੱਝ ਤੋਂ ਭਾਵ ਮਾਝ ਹੁੰਦਾ ਵਿਚਕਾਰ, ਮਿਆਨੋ ਵਿਚਕਾਰ ਹੋ ਸਾਰਿਆਂ ਦੇ, ਆਪੇ ਨੇੜੇ ਜੀਵ ਰੂਪ ਹੋ ਕੇ ਆਪੇ ਨੇੜੇ ਹੋ, ਦੂਰ ਆਪੇ ਹੀ ਈਸ਼ਵਰ ਰੂਪ ਹੋ ਕੇ ਆਪ ਹੀ ਦੂਰ ਹੋ, ਆਪੇ ਮੰਝ ਮਿਆਨੋ ਬ੍ਰਹਮ ਰੂਪ ਹੋ ਕੇ ਆਪ ਸਾਰਿਆਂ ਸਰੀਰਾਂ ਵਿੱਚ ਪੂਰਨ ਹੋ, ਇਸ ਲੋਕ ਵਿੱਚ ਦੂਰੋਂ ਆਪੇ ਪਰਲੋਕ ਵਿੱਚ ਭਰਪੂਰ ਹੋ, ਆਪੇ ਪਤਾਲ ਵਿੱਚ ਪੂਰਨ ਰੂਪ ਹੋ, ਸਾਰਿਆਂ ਥਾਵਾਂ ਦੇ ਉੱਤੇ ਤੁਸੀਂ ਆਪ ਹੀ ਹੋ, ਤੁਹਾਡੇ ਤੋਂ ਬਿਨਾਂ ਹੋਰ ਕੋਈ ਥਾਂ ਹੈ ਹੀ ਨਹੀਂ। ਆਪੇ ਵੇਖੈ ਸੁਣੇ ਆਪੇ ਹੀ ਕੁਦਰਤ ਕਰੇ ਜਹਾਨੋ, ਤੂੰ ਆਪੇ ਹੀ ਵੇਖਦਾ ਆਪੇ ਸੁਣਦਾ ਅਤੇ ਆਪੇ ਹੀ ਆਪਣੀ ਕੁਦਰਤ ਜਿਹੜੀ ਹੈ ਨਾ ਸ਼ਕਤੀ ਉਹਦੇ ਦੁਆਰਾ ਜਹਾਨ ਬਣਾ ਦਿੰਦਾ ਹੈ ਸਾਰੀ ਦੁਨੀਆ। ਆਪੇ ਵੇਖੈ ਸੁਣੇ ਆਪੇ ਹੀ ਕੁਦਰਤ ਕਰੇ ਜਹਾਨੋ, ਇਸ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਸਭ ਕੁਛ ਬਣਾਉਣ ਵਾਲਾ ਚਾਲ ਵਾਸਤੇ ਵਿਸ਼ਰਾਮ ਹੋਰ ਹੁੰਦਾ, ਚਾਲ ਦੇ ਵਿਸ਼ਰਾਮ ਵੱਖਰੇ ਹੁੰਦੇ ਨੇ, ਜਦੋਂ ਫਿਰ ਅਰਥ ਕਰਨੇ ਉਦੋਂ ਵਿਸ਼ਰਾਮ ਵੱਖਰੇ ਲੱਗਦੇ ਨੇ। ਊਂ ਵੈਸੇ ਪਾਠ ਸੁਣਾਉਣਾ ਹੋਵੇ ਫਿਰ ਆਪੇ ਵੇਖਿਆ ਸੁਣੇ ਆਪੇ ਹੀ ਕੁਦਰਤ ਕਰੇ ਜਹਾਨੋ, ਇਹ ਆਪੇ ਹੀ ਦਿਲੀ ਦੀਪਕ ਵੀ ਬਣ ਜਾਂਦਾ। ਆਪੇ ਵੇਖਿਆ ਸੁਣੇ ਆਪੇ ਹੀ ਕੁਦਰਤ ਕਰੇ ਜਹਾਨੋ, ਜੋ ਤਿਸ ਭਾਵ ਹੈ ਨਾਨਕਾ ਹੁਕਮ ਸੋਈ ਪਰਵਾਨੋ। ਮਹਾਰਾਜ ਕਹਿੰਦੇ ਆਪ ਨੂੰ ਜੋ ਹੁਕਮ ਪਾਉਂਦਾ ਕਰਨਾ ਉਹੀ ਤੁਸੀਂ ਕਰਦੇ ਹੋ, ਸਾਨੂੰ ਵੀ ਉਹੀ ਹੁਕਮ ਪ੍ਰਵਾਨ ਹੈ। ਫੁਰਮਾਨ ਤੇਰਾ ਸਿਰ ਹੈ ਉੱਪਰ ਫਿਰ ਨਾ ਕਰਤ ਵਿਚਾਰ। ਇੱਥੇ ਜਿੰਨੇ ਅੱਖਰ ਆਏ ਨੇ ਮਿਆਨੋ ਜਹਾਨੋ ਪਰਵਾਨੋ, ਇਹਨਾਂ ਦੇ ਉੱਤੇ ਹੋੜਾ ਵੀ ਲੱਗਿਆ ਔਂਕੜ ਵੀ, ਇਸ ਕਰਕੇ ਇਹਨਾਂ ਦੀ ਆਵਾਜ਼ ਵਿਚਕਾਰਲੀ ਜੀ ਬੋਲਣੀ ਹੈ, ਮਿਆਨੋ ਜਹਾਨੋ ਪਰਵਾਨੋ ਬਾਹਲਾ ਨਹੀਂ। ਜੇ ਇਕੱਲਾ ਹੀ ਹੋੜਾ ਹੋਵੇ ਫਿਰ ਜ਼ਿਆਦਾ ਲੰਮੀ ਆਵਾਜ਼ ਬਣ ਜਾਂਦੀ ਹੈ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ। ਸ੍ਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਚੌਥੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਕਰਦੇ ਨੇ। ਹੁਣ ਮਹਾਰਾਜ ਕੋਲ ਆ ਕੇ ਇੱਕ ਸਿੱਖ ਨੇ ਬੇਨਤੀ ਕੀਤੀ ਕਿ ਜੀਵ ਸੁਤੰਤਰ ਹੈ ਜਾਂ ਪਤੰਤਰ ਹੈ, ਅਧੀਨ ਹੈ ਕਿਸੇ ਦੇ। ਹੁਣ ਇਸ ਸ਼ਬਦ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੀਵ ਪਤੰਤਰ ਹੈ ਭਾਈ, ਇਹ ਸੁਤੰਤਰ ਨਹੀਂ ਹੈ। ਕੀਤਾ ਕਹਾਂ ਕਰੇ ਮਨ ਮਾਨ, ਦੇਵਣ ਹਾਰੇ ਕਹਿ ਹੱਥ ਦਾਨ। ਕਹਿੰਦੇ ਪਰਮੇਸ਼ਰ ਦਾ ਪੈਦਾ ਕੀਤਾ ਹੋਇਆ ਜਿਹੜਾ ਜੀਵ ਹੈ ਨਾ, ਕੀਤਾ ਕਹਾਂ ਕਰੇ ਮਨ ਮਾਨ, ਉਹ ਆਪਣੇ ਮਨ ਵਿੱਚ ਕਿਸ ਲਈ ਮਾਣ ਕਰਦਾ, ਮਨ ਮਰਜ਼ੀਆਂ ਕਿਉਂ ਕਰਦਾ? ਕਿਉਂਕਿ ਜਿਹੜੇ ਸਾਰੇ ਦਾਨ ਤੋਂ ਭਾਵ ਪਦਾਰਥ ਨੇ ਜੋ ਵੀ ਦਿੱਤਾ ਅਕਾਲ ਪੁਰਖ ਨੇ, ਪਦਾਰਥ ਦੇਣ ਵਾਲੇ ਵਾਹਿਗੁਰੂ ਦੇ ਹੱਥ ਵਿੱਚ ਹੀ ਹੈ ਸਾਰਾ ਕੁਛ। ਸਭ ਦਾਨ ਪਦਾਰਥ ਪਰਮਾਤਮਾ ਨੇ ਦਿੱਤੇ ਹੋਏ ਨੇ, ਇਹਨੂੰ ਪਤਾ ਨਹੀਂ ਕਾਹਦਾ ਮਾਣ ਹੋਇਆ ਹੋਇਆ। ਦਾਨ ਦੇਣਾ ਅਕਾਲ ਪੁਰਖ ਦੇ ਹੱਥ 'ਚ, ਦੇਣ ਵਾਲੇ ਵਾਹਿਗੁਰੂ ਨੇ ਆਪਣੇ ਹੱਥ ਵਿੱਚ ਰੱਖੀ, ਅਧੀਨਤਾ ਵਿੱਚ ਰੱਖੇ ਹੋਏ ਨੇ। ਕਹਿੰਦੇ ਦਾਨ ਦੇਣਾ ਦੇਣ ਵਾਲੇ ਪਰਮਾਤਮਾ ਦੇ ਆਪਣੇ ਅਧੀਨਤਾ ਵਿੱਚ ਹੀ ਹੈ। ਭਾਵੈ ਦੇ ਨਾ ਦੇਈ ਸੋਏ, ਕੀਤੇ ਕਹਿ ਕਹਿਆ ਕਿਆ ਹੋਏ। ਭਾਵੇਂ ਉਹ ਪਰਮਾਤਮਾ ਦੇਵੇ ਚਾਹੇ ਨਾ ਦੇਵੇ, ਇਹ ਤਾਂ ਉਹਦੀ ਆਪਣੀ ਮਰਜ਼ੀ ਹੈ। ਇਹ ਜਿਹੜਾ ਪੈਦਾ ਕੀਤਾ ਹੋਇਆ ਜੀਵ ਹੈ, ਇਹਦੇ ਕਹਿਣ ਨਾਲ ਕੀ ਹੋਣਾ? ਇਹ ਤਾਂ ਐਵੇਂ ਬੋਲੀ ਜਾਂਦੇ ਰਹਿੰਦੇ ਨੇ, ਹੋਰ ਹੀ ਕੁਛ ਬੋਲਦੇ ਰਹਿੰਦੇ, ਰਾਤ ਦਿਨ ਰੌਲਾ ਪਾਈ ਜਾਣਗੇ, ਐਵੇਂ ਕਹਿਣਗੇ ਮੈਂ ਅਰਦਾਸ ਕੀਤੀ ਮੇਰੀ ਸੁਣੀ ਨਹੀਂ। ਦੇਖੋ ਇਹ ਤਾਂ ਇੱਕ ਗੱਲ ਹੈ ਕਿ ਇਹ ਪਰਮਾਤਮਾ ਦੀ ਮਰਜ਼ੀ ਹੈ ਸਾਰੇ ਪਾਸੇ। ਹੁਣ ਕਈ ਕਹਿਣਗੇ ਇੰਨਾ ਕਰਾਇਆ ਇੰਨਾ ਕਰਾਇਆ ਕਰਾਇਆ, ਜੋ ਮਰਜ਼ੀ ਕਰਾਈ ਜਾਓ, ਪਰ ਜਿਹੜਾ ਉਹਨੇ ਕਰਨਾ ਉਹ ਉਸੇ ਨਹੀਂ ਕਰਨਾ, ਜਿੰਨਾ ਮਰਜ਼ੀ ਆਪਾਂ ਰੌਲਾ ਪਾਈ ਜਾਈਏ, ਕਿਉਂਕਿ ਉਹ ਬਹੁਤ ਵੱਡਾ ਹੈ। ਉਹ ਕਿਤੇ ਛੋਟਾ ਜਿਹਾ ਬ੍ਰਹਿਮੰਡਾਂ ਦਾ ਮਾਲਕ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਉਹ ਤਾਂ ਸਰਬ ਵਿਆਪਕ ਪਰਿਪੂਰਨ ਪਰਮਾਤਮਾ ਹੈ। ਉਹ ਕਿਹਦੀ ਮੰਨਦਾ ਜੀ ਫਿਰ? ਉਹ ਭਗਤਾਂ ਦੀ ਮੰਨਦਾ ਬਸ, ਜਿਹੜੇ ਭਗਤੀ ਕਰਦੇ ਨੇ ਜਿਹਨਾਂ ਦੀ ਕਮਾਈ ਕੀਤੀ ਹੋਈ ਆ। ਇਹ ਸੰਸਾਰ ਦੇ ਜੀਵ ਤਾਂ ਵਿਚਾਰੇ ਐਵੇਂ ਰੌਲਾ ਪਾਉਣ ਵਾਲੇ ਹੀ ਨੇ ਬਸ, ਆਪੇ ਸੱਚ ਪਾਵੈ ਤਿਸ ਸੱਚ, ਅੰਧਾ ਕੱਚਾ ਕੱਚਨ ਕੱਚ ਰਹਾਓ। ਕਹਿੰਦੇ ਨੇ ਤੇ ਸੱਚੇ ਵਾਹਿਗੁਰੂ ਨੂੰ ਆਪ ਸੱਚਨਾਮ ਜਪਣ ਵਾਲੇ ਗੁਰਮੁਖ ਆਦਮੀ ਭਾਵੈ, ਭਾਉਂਦੇ ਨੇ, ਚੰਗੇ ਲੱਗਦੇ ਨੇ। ਆਪੇ ਸੱਚ ਭਾਵੈ ਤਿਸ ਸੱਚ, ਉਹ ਵਾਹਿਗੁਰੂ ਆਪ ਸੱਚਾ ਤੇ ਜਿਹੜੇ ਮਨੁੱਖ ਉਹਨੂੰ ਭਾਉਂਦੇ ਨੇ ਉਹ ਵੀ ਸੱਚੇ ਨੇ। ਭਾਉਣ ਵਾਲੇ ਜੀਵ ਵੱਖਰੇ ਹੁੰਦੇ ਨੇ ਤੇ ਐਵੇਂ ਗੇੜੇ ਖਾਣ ਵਾਲੇ ਵੱਖਰੇ ਹੁੰਦੇ ਨੇ। ਅੰਧਾ ਕੱਚਾ ਕੱਚਨ ਕੱਚ, ਇਹ ਦੋਨੋਂ ਹੀ ਪਾਠ ਨੇ। ਅੰਧਾ ਕੱਚਾ ਕੱਚ ਨਿਕੱਚ ਵੀ ਕਰਦੇ ਨੇ, ਪਰ ਕੱਚਨ ਕੱਚ ਕੱਚ ਨਾਲੋਂ ਵੀ ਕੱਚਾ। ਕਹਿੰਦੇ ਜਿਹੜੇ ਅਗਿਆਨੀ ਜੀਵ ਹੈ ਨਾ, ਕੱਚੇ ਸਕਾਮ ਕਰਮਾਂ ਦੁਆਰਾ ਕੱਚੇ ਪਦਾਰਥਾਂ 'ਚ ਲੱਗ ਕੇ ਨਿਕੱਚ, ਵਿਸ਼ੇਸ਼ ਕਰਕੇ ਕੱਚੇ ਹੋ ਰਹੇ ਨੇ, ਜਾਂ ਕੱਚੇ ਸਕਾਮ ਕਰਮਾਂ ਦੇ ਕਾਰਨ ਨਾਲ ਨਿਸ਼ਚਾ ਕੱਚਾ ਹੋਣ ਕਰਕੇ ਅੰਧੇ ਅਗਿਆਨੀ ਜੀਵ ਦਾ ਮਨ ਕੱਚਾ ਹੀ ਹੈ ਅਤੇ ਤਨ ਵੀ ਉਹਦਾ ਕੱਚਾ ਹੀ ਹੈ। ਕੱਚ ਵਰਗਾ ਕੰਮ ਕਰਦੇ ਨੇ, ਬਿਲਕੁਲ ਟੁੱਟ ਜਾਣ ਵਾਲਾ, ਕਿਉਂਕਿ ਜੀਵ ਜਿੰਨਾ ਕਰਮ ਕਰਦਾ ਇਹ ਸਕਾਮ ਹੀ ਕਰਦਾ ਸਹਿਤ ਕਾਮਨਾ ਦੇ, ਨਿਸ਼ਕਾਮ ਕਰਮ ਤਾਂ ਕਰਦਾ ਹੀ ਨਹੀਂ ਇਹ। ਜਾ ਕੇ ਰੁੱਖ ਬਿਰਖ ਆਰਾਓ, ਜੇਹੀ ਧਾਤ ਤੇਹਾ ਤਿੰਨ ਨਾਓ। ਹੁਣ ਸਾਰੇ ਰੁੱਖ ਨੇ ਜਿਹੜੇ ਤੇ ਬ੍ਰਿਕਸ਼ ਦਿਖਦੇ ਨੇ ਸਾਰੇ, ਇਹ ਪਰਮੇਸ਼ਰ ਦੇ ਅਰਾਓ ਨੇ, ਆਸਰੇ ਨੇ। ਅਰਾਓ ਦਾ ਮਤਲਬ ਆਸਰਾ। ਰੁੱਖ ਤੇ ਬ੍ਰਿਕਸ਼ ਇਹਨਾਂ ਦੋਹਾਂ ਦਾ ਆਪਸ ਵਿੱਚ ਭੇਦ ਹੈ। ਰੁੱਖ ਉਹ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਫੁੱਲ ਜਾਂ ਫਲ ਨਾ ਲੱਗੇ, ਜਿਹੜੇ ਜੰਗਲਾਂ ਵਿੱਚ ਪਾਣੀ ਦਿੱਤੇ ਤੋਂ ਬਿਨਾਂ ਹੀ ਪੈਦਾ ਹੋ ਜਾਂਦੇ ਰੁੱਖ। ਬਿਰਖ ਹੁੰਦੇ ਨੇ ਜਿਨ੍ਹਾਂ ਨੂੰ ਖੂਬ ਚੰਗੇ ਵਧੀਆ ਫਲ ਲੱਗਦੇ ਨੇ, ਜਿਨ੍ਹਾਂ ਨੂੰ ਆਪਣੀ ਲੋਕ ਕਿਆਰੀ 'ਚ ਲਾਉਂਦੇ ਨੇ, ਬਾਗ 'ਚ ਲਾਉਂਦੇ ਨੇ, ਸਾਂਭ ਸੰਭਾਲ ਕਰਦੇ ਨੇ, ਮਾਲੀ ਰੱਖਦੇ ਨੇ, ਖਾਦਾਂ ਪਾਉਂਦੇ ਨੇ। ਇਸੇ ਪ੍ਰਕਾਰ ਕਹਿੰਦੇ ਰੁੱਖ ਬਿਰਖ ਜੜ ਚੇਤਨ ਤਮਾਮ ਜੀਵ ਜਿਹੜੇ ਨੇ ਆਰਾਓ, ਜਿਹੜੀਆਂ ਸਰਾਵਾਂ ਹੈ ਸਭ ਜੀ ਦੇ ਆਰਾਓ ਆਸਰੇ ਹਨ ਪਰਮਾਤਮਾ ਦੇ, ਜਿੰਨੇ ਵੀ ਜੜ ਤੇ ਚੇਤਨ ਜੀਵ ਨੇ ਸਾਰੇ। ਜਿਸ ਵਾਹਿਗੁਰੂ ਦੇ ਰਚੇ ਹੋਏ ਰੁੱਖਾਂ ਤੇ ਬ੍ਰਿਛਾਂ ਦੀ ਅਰਾਓ, ਜਿਹੜੀ ਅਰਾਇਸ਼ ਸਜਾਵਟ ਹੋ ਰਹੀ ਹੈ, ਅਕਾਲ ਪੁਰਖ ਨੇ ਉਹਨਾਂ ਦੀ ਸਜਾਵਟ ਵੀ ਕੀਤੀ ਹੋਈ ਹੈ। ਜਿਹੀ ਧਾਤ ਤੇਹਾ ਤੇ ਨਾਉ, ਉਹਨਾਂ ਬ੍ਰਿਛਾਂ ਦੀ ਜਿਹੀ ਜੀ ਧਾਤ ਧਾਵਣੀ ਹੁੰਦੀ ਤੇ ਇਹੋ ਜਿਹਾ ਉਹਨਾਂ ਨੂੰ ਨਾਉ ਪੈ ਜਾਂਦਾ। ਇਸ ਪ੍ਰਕਾਰ ਸੰਸਾਰੀ ਜੀਵਾਂ ਦੀ ਜਿਹੋ ਜਿਹੇ ਕਰਮਾਂ ਵਿੱਚ ਧਾਵਣੀ ਹੁੰਦੀ ਹੈ ਉਹੋ ਜਿਹਾ ਨਾਉ ਪੈ ਜਾਂਦਾ। ਖੋਟੇ ਕਰਮਾਂ ਵਾਲੇ ਦੌੜੇ ਤਾਂ ਰਾਕਸ਼ਸ ਨਾ ਪੈ ਗਿਆ। ਜੇ ਮਾੜਾ ਕਰਮ ਵੱਲ ਦੌੜਦਾ ਕੋਈ ਜੀਵ ਉੱਧਰ ਨੂੰ ਜਾਂਦਾ ਉਹਨੂੰ ਕਹਿੰਦੇ ਰਾਕਸ਼ਸ। ਚੰਗੀਆਂ ਕਰਮਾਂ ਵਾਲੇ ਜਿਹੜੇ ਜੀਵ ਨੇ ਚੰਗੀਆਂ ਕਰਮਾਂ ਵੱਲ ਜਦੋਂ ਚੱਲੇ ਉਹਨਾਂ ਨੂੰ ਦੇਵਤਾ ਕਹਿੰਦੇ ਨੇ। ਇਸ ਕਰਕੇ ਮਹਾਰਾਜ ਫਿਰ ਜਿਹੜੀ ਗਿਆਨ ਫਲ ਦੀ ਪ੍ਰਾਪਤੀ ਇਹ ਕਿਹੜੇ ਫੁੱਲਾਂ ਨਾਲ ਹੁੰਦੀ ਹੈ? ਫੁੱਲ ਭਾਉ ਫਲ ਲਿਖਿਆ ਪਾਏ, ਆਪ ਬੀਜ ਆਪੇ ਹੀ ਖਾਏ। ਕਹਿੰਦੇ ਜਿਹੜਾ ਭਾਈ ਧਾਰਮਿਕ ਗ੍ਰੰਥਾਂ ਵਿੱਚ ਇਹ ਲਿਖ ਕੇ ਪਾਇਆ ਜਾਂਦਾ ਕਿ ਧਰਮ ਫੁੱਲਾਂ ਕਰਕੇ ਭਾਉ ਭਾਵ ਗਿਆਨ ਫਲ ਦੀ ਪ੍ਰਾਪਤੀ ਹੁੰਦੀ ਹੈ। ਧਰਮ ਰੂਪ ਫੁੱਲ ਹੋਣ ਤਾਂ ਗਿਆਨ ਫਲ ਮਿਲਦਾ। ਜੇ ਬੰਦੇ ਕੋਲ ਧਰਮ ਹੀ ਨਹੀਂ ਤਾਂ ਫਿਰ ਉਹਨੂੰ ਗਿਆਨ ਕਿੱਥੋਂ? ਇਸੇ ਤਰ੍ਹਾਂ ਧਾਰਮਿਕ ਗ੍ਰੰਥਾਂ ਵਿੱਚ ਇਹ ਲਿਖਿਆ ਪਾਇਆ ਜਾਂਦਾ ਕਿ ਪ੍ਰੇਮ ਰੂਪ ਫੁੱਲ ਹੈ ਅਤੇ ਗਿਆਨ ਰੂਪ ਫਲ ਹੈ। ਜਿਹੀ ਜਿਹੀ ਜੀ ਕਿਸੇ ਦੀ ਭਾਵਨਾ ਰੂਪੀ ਫੁੱਲ ਕੋਈ ਚਾੜਦਾ ਉਹੋ ਜਿਹਾ ਉਹਨੂੰ ਪਰਮਾਤਮਾ ਫਲ ਦੇ ਦਿੰਦਾ, ਜਿਹਾ ਜਿਹਾ ਕਿਸੇ ਨੇ ਭਾਵਨਾ ਕਰ ਲਈ। ਕਿਉਂਕਿ ਜਿਹੜਾ ਇਹ ਜੀਵ ਹੈ ਨਾ, ਆਪ ਬੀਜ ਆਪੇ ਹੀ ਖਾਏ। ਇਹ ਜੀਵ ਆਪਣਾ ਬੀਜਿਆ ਹੋਇਆ ਪਹਿਲਾਂ, ਫਿਰ ਆਪੇ ਹੀ ਬਾਅਦ ਵਿੱਚ ਉਹਨੂੰ ਕਰਮ ਫਲ ਪਹਿਲਾਂ ਬਣਾਉਂਦਾ ਫਿਰ ਭੋਗਦਾ। ਹੁਣ ਜੀਵਾਂ ਦੀ ਆਦਤ ਹੈ ਪਹਿਲਾਂ ਤਾਂ ਮਾੜਾ ਬੀਜਣਾ, ਫਿਰ ਮਾੜਾ ਲੱਭਦੇ ਫਿਰਨਾ, ਚੰਗਾ ਲੱਭਦੇ ਫਿਰਨਾ। ਹੁਣ ਜਦੋਂ ਚੰਗਾ ਨਹੀਂ ਬੀਜਿਆ ਤਾਂ ਚੰਗਾ ਮਿਲਣਾ ਕਿੱਥੋਂ ਹੈ? ਜਿਨ੍ਹਾਂ ਨੇ ਜ਼ਿੰਦਗੀ ਦੇ ਸ਼ੁਰੂ 'ਚ ਚੰਗਾ ਬੀਜਿਆ ਉਹਨਾਂ ਦਾ ਐਂਡ ਤੱਕ ਵਧੀਆ ਫਲ ਬਣ ਜਾਂਦਾ ਹੈ। ਜ਼ਿੰਦਗੀ ਸੋਹਣੀ ਬਤੀਤ ਕਰਕੇ ਜਾਂਦੇ ਨੇ, ਦੁਨੀਆਂ 'ਚ ਜਾਣ ਲੱਗੇ ਵੀ ਆਰਾਮ ਨਾਲੇ ਚਲੇ ਜਾਂਦੇ, ਕੋਈ ਤੜਫ ਤੜਫਾ ਨਹੀਂ ਹੁੰਦਾ। ਦੁਨਿਆਵੀ ਲੋਕ ਪਹਿਲਾਂ ਤਾਂ ਬਹੁਤ ਗਲਤੀਆਂ ਕਰੀ ਜਾਣਗੇ, ਖਾ ਪੀ ਮੌਜ ਕਰ, ਗੁਰੂ ਦੇ ਉਲਟ, ਰੱਬ ਦੇ ਉਲਟ, ਫਲਾਨਾ ਢਿਮਕਾ ਬੋਲ, ਸੰਗਤ ਦੇ ਉਲਟ, ਮਹਾਂਪੁਰਖਾਂ ਦੇ ਉਲਟ, ਜਿਉਂ ਉਲਟ ਬੋਲਣ ਲੱਗਦੇ ਨੇ। ਜਦੋਂ ਜ਼ਿੰਦਗੀ ਦਾ ਐਂਡ ਆਉਂਦਾ ਇੰਨਾ ਮਾੜਾ, ਬਸ 40 ਕੁ ਟੱਪਣ ਦੀ ਲੋੜ ਆ, 40-50 ਕੁ ਟੱਪ ਕੇ ਫਿਰ ਉਹ ਪੁੱਠੀ ਰੀਲ ਚੱਲ ਪੈਂਦੀ। ਫਿਰ ਲੋਕਾਂ ਨੂੰ ਕਹਿੰਦੇ ਫਿਰਨਗੇ, ਆਪਾਂ ਤਾਂ ਕਦੇ ਮਾੜਾ ਬੋਲੇ ਹੀ ਨਹੀਂ, ਅਸੀਂ ਤਾਂ ਕਦੇ ਕਿਸੇ ਨੂੰ ਬੁਰਾ ਨਹੀਂ ਕਿਹਾ, ਰੱਬ ਪਤਾ ਨਹੀਂ ਸਾਨੂੰ ਦੁੱਖ ਕਿਉਂ ਦਿੰਦਾ। ਠੀਕ ਆ, ਰੱਬ ਅਣਜਾਣ ਜਿਹੜਾ ਦੁੱਖ ਦੇਈ ਜਾਂਦਾ ਐਵੇਂ, ਨਾਲੇ ਰੱਬ ਨੇ ਦੁੱਖ ਦੇਣਾ? ਉਹ ਤਾਂ ਜਦ ਆਪ ਕਿੱਕਰਾਂ ਬੀਜ ਲਈਏ ਤੇ ਉਹਦੇ ਕੰਡਿਆਂ ਦੇ ਵਿੱਚ ਫਿਰਨਾ ਹੀ ਪੈਂਦਾ। ਸੂਲਾਂ ਖਿਲਾਰ ਕੇ ਕੋਈ ਕਹੇ ਮੈਂ ਤਾਂ ਮਾੜਾ ਹੀ ਨਹੀਂ ਕੀਤਾ, ਮੇਰੇ ਪੈਰਾਂ 'ਚ ਪਤਾ ਨਹੀਂ ਕੰਡੇ ਕਿਉਂ ਚੁਭੀ ਜਾਂਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਉਹ ਆਪਦੇ ਫਲ ਨੂੰ ਆਪੇ ਭੋਗਦਾ ਬੀਜ ਕੇ। ਕੱਚੀ ਕੰਧ ਕੱਚਾ ਵਿੱਚ ਰਾਜ, ਮਤ ਅਲੂਣੀ ਫਿੱਕਾ ਸਾਧ। ਇਹ ਜੀਵ ਪ੍ਰਤੱਖ ਕੱਚੀਆਂ ਕੰਧਾਂ ਵਿੱਚ ਕੱਚਾ ਹੀ ਰਾਜ ਭਾਗ ਕਰਦਾ। ਕੱਚੀ ਕੰਧ ਹੁੰਦਾ ਸਰੀਰ, ਸਰੀਰ ਰੂਪੀ ਕੰਧ ਕੱਚੀ ਹੈ, ਇਹਦੇ ਵਿੱਚ ਰਾਜਾ ਮਨ ਵੀ ਕੱਚਾ ਹੀ ਹੈ ਇਹਦਾ। ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ, ਇਹ ਜਿਹੜਾ ਰਾਜਾ ਸਾਡਾ ਮਨ ਅੰਦਰ, ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰ, ਇਹ ਸੁਲਤਾਨਪੁਰ ਸਾਹਿਬ ਸ਼ਬਦ ਮਹਾਰਾਜ ਨੇ ਉਚਾਰਿਆ ਸੀ। ਇਸ ਕਰਕੇ ਸਤਿਗੁਰੂ ਕਹਿੰਦੇ ਮਤ ਅਲੂਣੀ ਫਿੱਕਾ ਸਾਧ, ਜਿਹਦੀ ਬੁੱਧੀ ਅਲੂਣੀ ਹੈ ਭਾਵ ਨਾਮ ਰੂਪ ਲੂਣ ਤੋਂ ਬਿਨਾਂ ਉਹਨੂੰ ਫਿੱਕਿਆਂ ਪਦਾਰਥਾਂ ਦਾ ਫਿੱਕਾ ਹੀ ਸਵਾਦ ਆ ਰਿਹਾ, ਫਿੱਕਾ ਹੀ ਆਨੰਦ ਆਉਣਾ, ਕਿਉਂਕਿ ਮਤ ਅਲੂਣੀ ਹੈ। ਲੂਣ ਇੱਕ ਐਸੀ ਚੀਜ਼ ਹੈ ਜਿਹੜਾ ਸਰਬ ਰਸ ਦਾ ਨਾਮ ਲੈਂਦਾ। ਜਦੋਂ ਲੰਗਰ ਵਿੱਚ ਆਮ ਤੌਰ 'ਤੇ ਪੰਜਾਬ 'ਚ ਵਰਤਾਇਆ ਜਾਂਦਾ ਲੂਣ, ਖਾਸ ਕਰ ਆਪਣੇ ਨਿਹੰਗ ਸਿੰਘ ਫੌਜਾਂ ਦੀ ਬੋਲੀ ਹੈ, ਸੋ ਸਰਬਰਸ ਜੀ, ਸਰਬਰਸ, ਸਰਬਰਸ, ਇਹ ਲੂਣ ਵਿੱਚ ਸਾਰੇ ਰਸ ਆ ਜਾਂਦੇ ਨੇ। ਇਸ ਕਰਕੇ ਇੱਥੇ ਅਲੂਣੀ ਗੱਲ ਤਾਂ ਕਹੀ ਹੈ। ਨਾਨਕ ਆਣੇ ਆਵੈ ਰਾਸ, ਵਿਣ ਨਾਵੈ ਨਾਹੀ ਸਾਬਾਸ। ਮਹਾਰਾਜ ਕਹਿੰਦੇ ਉਹ ਵਾਹਿਗੁਰੂ ਅਕਾਲ ਪੁਰਖ ਜਿਹਨੂੰ ਸਚਿਆਈ ਵਿੱਚ ਆਣੇ ਤੋਂ ਭਾਵ ਲਿਆਉਂਦਾ ਹੈ ਨਾ, ਉਹ ਰਾਸ ਹੁੰਦਾ, ਉਹ ਸਚਤਾਈ ਵਿੱਚ ਆ ਜਾਂਦਾ ਹੈ। ਵਾਹਿਗੁਰੂ ਦੇ ਸਤਨਾਮ, ਵਾਹਿਗੁਰੂ ਚਿੰਤਨ ਕੀਤੇ ਤੋਂ ਬਿਨਾਂ ਜੀਵ ਨੂੰ ਕਦੇ ਧੰਤਾ ਯੋਗ ਨਹੀਂ ਮਿਲਦੀ। ਵਿਣ ਨਾਵੈ ਨਾ ਹੀ ਸ਼ਾਬਾਸ਼, ਕੋਈ ਸ਼ਾਬਾਸ਼ ਨਹੀਂ ਕਹਿੰਦਾ ਉਹਨੂੰ ਨਾਮ ਤੋਂ ਬਿਨਾਂ। ਦੇਖੋ ਬਈ, ਜਿੰਨਾ ਸੰਸਾਰ ਦੇ ਅੰਦਰ ਹੈ ਜੋ ਕੁਝ ਦਿਖਦਾ ਹੈ, ਨਾਮ ਤੋਂ ਬਿਨਾਂ ਕੋਈ ਬੰਦਾ ਹੈ, ਉਹਦੇ ਮੂੰਹ 'ਤੇ ਸਾਰੇ ਕਹਿਣਗੇ ਚੰਗਾ ਚੰਗਾ, ਜਦ ਤੁਰ ਜਾਂਦਾ ਇੰਨੀ ਬਦਖੋਈ ਕਰਦੇ ਫਿਰ ਕਹਿੰਦੇ ਬੰਦਾ ਬਹੁਤ ਭੈੜਾ, ਸ਼ਾਬਾਸ਼ ਨਹੀਂ ਮਿਲਦੀ। ਸ਼ਾਬਾਸ਼ ਉਹ ਹੁੰਦੀ ਹੈ ਜਿਹਦੀ ਪਿੱਠ ਪਿੱਛੇ ਵੀ ਲੋਕ ਹੈ ਜਿਉਂਦਾ ਰਹਿ, ਸ਼ਾਬਾਸ਼, ਰੱਬ ਤੇਰਾ ਭਲਾ ਕਰੇ, ਬਹੁਤ ਅੱਛਾ ਇਨਸਾਨ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨਾਮ ਜਪਣ ਵਾਲੇ ਨੂੰ ਲੋਕ ਪਰਲੋਕ ਸ਼ਾਬਾਸ਼ ਮਿਲਦੀ ਹੈ।